ਦੋਏਰਾ ਅਸ਼ਟ ਵਿਧਨ ਕੋ ਭੋਗੈ ਚਿੰਤੇ ਜੋ ਵਿਪਰੀਤ ਪੂਰਨ ਜਤੀ ਸੁਜਾਨੀਏ ਲੀਨ ਕਾਮ ਤੇ ਜੀਤ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਤਿਹਾਸਕ ਅਸਥਾਨਾਂ ਵਿਖੇ ਜੁਗੋ ਜੁਗ ਅਟਲ ਸ਼ਬਦਾ ਅਵਤਾਰ ਬਾਣੀ ਦੇ ਬੋਹੇ ਤੋਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜੂਰੀ ਵਿਚ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਦੇ ਅਤਿਅੰਤ ਵੱਡੇ ਭਾਗ ਹਨ ਜੋ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿਖੇ ਸੰਧਿਆ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰੂ ਮਹਾਰਾਜ ਜੀ ਦੀ ਅਪਾਰ ਕਿਰਪਾ ਹੈ ਜੋ ਆਪ ਜੀ ਨਿਤਾ ਪ੍ਰਤੀ ਸਤਿਗੁਰੂ ਪਾਤਸ਼ਾਹ ਜੀ ਦੇ ਇਤਿਹਾਸ ਦੀ ਲੜੀਵਾਰ ਕਥਾ ਵਿਚਾਰਾਂ ਸਰਵਣ ਕਰਦੇ ਹੋ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਪਹਿਲੇ ਪਾਤਸ਼ਾਹ ਸੁਮੇਰ ਪਰਬਤ ਤੇ ਸਾਰਿਆਂ ਸਿੱਧਾਂ ਨਾਲ ਬਚਨ ਬਿਲਾਸ ਹੋਏ ਤੇ ਕਈਆਂ ਨੂੰ ਕਰਾਮਾਤਾਂ ਵੀ ਦਿਖਾਈਆਂ, ਕਈਆਂ ਨੂੰ ਗਿਆਨ ਦਿੱਤਾ, ਕਈਆਂ ਨੂੰ ਭਗਤੀ ਦਿੱਤੀ ਤੇ ਕਈ ਐਸੇ ਵੀ ਸਨ ਜਿਹੜੇ ਗੁਰੂ ਸਾਹਿਬ ਜੀ ਦੇ ਬਚਨ ਨੂੰ ਫਿਰ ਵੀ ਨਾ ਮੰਨ ਸਕੇ, ਜਿਹੜੇ ਸਤਿਗੁਰੂ ਸਾਹਿਬ ਜੀ ਦੇ ਉਪਦੇਸ਼ਾਂ ਨੂੰ ਸਮਝ ਨਾ ਸਕੇ, ਮਨ ਚ ਈਰਖਾ ਕਰਦੇ ਸੀ। ਸੁਮੇਰ ਪਰਬਤ ਤੇ ਸਤਿਗੁਰੂ ਮਹਾਰਾਜ ਜੀ ਨੇ ਬਹੁਤ ਸਾਰੇ ਸਿੱਧਾਂ ਨਾਲ ਵਿਚਾਰ ਕੀਤੀ ਤਾਂ ਭਾਈ ਮਰਦਾਨਾ ਜੀ ਨੇ ਸਤਿਗੁਰੂ ਸਾਹਿਬ ਜੀ ਤੋਂ ਇਹ ਬਚਨ ਪੁੱਛਿਆ, ਸਤਿਗੁਰੂ ਜੀ 84 ਸਿੱਧ ਇੱਥੇ ਕਿਹੜੇ ਕਿੰਨੇ ਕੁ ਸਿੱਧ ਹਨ, ਉਹਨਾਂ ਦੇ ਨਾਮ ਦੱਸੋ ਅਤੇ ਜਤੀ ਕਿੰਨੇ ਨੇ ਤੇ ਪਾਤਸ਼ਾਹ ਜੀ ਇਹਨਾਂ ਸਿੱਧਾਂ ਵਿੱਚੋਂ ਅਸਲ ਸਿਆਣੇ ਅਸਲ ਯੋਗ ਕਮਾਉਣ ਵਾਲੇ ਸਿੱਧ ਕਿਹੜੇ। ਮਹਾਰਾਜ ਜੀ ਨੇ 9 ਜੋਗੀਆਂ ਦੇ ਨਾਮ ਦੱਸੇ ਜਿਹੜੇ ਅਸਲ ਵਿੱਚ ਯੋਗ ਕਮਾਉਣ ਵਾਲੇ ਸੀ ਤੇ 84 ਸਿੱਧ ਸੁਮੇਰ ਪਰਬਤ ਤੇ ਰਹਿੰਦੇ ਸੀ, ਉਹਨਾਂ ਦਾ ਨਾਮ ਵੀ ਦੱਸਿਆ ਤੇ ਸਤਿਗੁਰੂ ਜੀ ਨੇ 6 ਜਤੀਆਂ ਦਾ ਜ਼ਿਕਰ ਕੀਤਾ। ਕਹਿੰਦੇ ਵੀ 4 ਯੁਗਾਂ ਦੇ ਵਿੱਚ ਇਸ ਸੰਸਾਰ ਵਿੱਚ 6 ਜਤੀ ਕਹਾਉਣ ਵਾਲੇ ਹਨ। ਤਾਂ ਭਾਈ ਮਰਦਾਨਾ ਜੀ ਪੁੱਛਣ ਲੱਗੇ, ਸਤਿਗੁਰੂ ਜੀ ਸੰਸਾਰ ਵਿੱਚ ਐਸੇ ਕਈ ਜੀਵ ਹੋਣਗੇ ਜਿਨ੍ਹਾਂ ਨੇ ਕਦੇ ਵਿਆਹ ਨਹੀਂ ਕਰਾਇਆ, ਸ਼ਾਦੀ ਨਹੀਂ ਕਰਾਈ, ਤੇ ਪਾਤਸ਼ਾਹ ਜੀ ਤੁਸੀਂ 6 ਨੂੰ ਹੀ ਕਿਉਂ ਜਤੀ ਕਿਹਾ? ਸਤਿਗੁਰੂ ਸਾਹਿਬ ਜੀ ਨੇ ਭਾਈ ਮਰਦਾਨੇ ਦੇ ਸ਼ੰਕੇ ਦਾ ਜਵਾਬ ਦਿੱਤਾ। ਪਾਤਸ਼ਾਹ ਕਹਿੰਦੇ ਵੀ ਦੇਖੋ ਭਾਈ ਮਰਦਾਨਾ ਜੀ, 8 ਵਿਧੀਆਂ ਦੇ ਨਾਲ ਭੋਗ ਹੁੰਦਾ ਹੈ, ਮਨ ਕਰਕੇ, ਅੱਖਾਂ ਨਾਲ ਰੂਪ ਦੇਖਣ ਕਰਕੇ ਤੇ ਕੰਨਾਂ ਨਾਲ ਉਹਦੀ ਉਸਤਤ ਸੁਣਨ ਦੇ ਨਾਲ, ਉਹਦੇ ਬਾਰੇ ਵਿਚਾਰਾਂ ਕਰਨ ਦੇ ਨਾਲ, ਮਨ ਚੋਂ ਬੋਲਣ ਦੇ ਨਾਲ, ਇਸ ਤਰ੍ਹਾਂ ਦੀਆਂ 8 ਵਿਧੀਆਂ ਹਨ ਭੋਗ ਦੀਆਂ। ਭਾਈ ਮਰਦਾਨਾ ਜੀ, 8 ਤਰੀਕਿਆਂ ਦੇ ਨਾਲ ਭੋਗ ਹੁੰਦਾ ਹੈ, ਜਿਹੜਾ ਬੰਦਾ ਇਹਨਾਂ 8 ਤੋਂ ਬਚਿਆ ਹੋਇਆ ਹੈ ਉਹ ਅਸਲ ਕਰਕੇ ਜਤੀ ਹੈ। ਸਤਿਗੁਰੂ ਮਹਾਰਾਜ ਜੀ ਨੇ 6 ਜਤੀਆਂ ਦਾ ਜ਼ਿਕਰ ਕੀਤਾ ਹੈ ਜਿਨ੍ਹਾਂ ਵਿੱਚੋਂ ਹਨੂਮਾਨ, ਲਕਸ਼ਮਣ, ਭੈਰਵ, ਭੀਸ਼ਮ, ਦੱਤ ਤੇ ਗੋਰਖਨਾਥ, ਇਹ 6 ਜਤੀ ਸਤਿਗੁਰੂ ਸਾਹਿਬ ਜੀ ਨੇ ਦੱਸੇ। ਸੋ ਹੁਣ ਸਤਿਗੁਰੂ ਮਹਾਰਾਜ ਜੀ ਸੁਮੇਰ ਪਰਬਤ ਤੋਂ ਅੱਗੇ ਚਾਲਾ ਮਾਰਨਗੇ ਤੇ ਸਿੱਧਾਂ ਕੋਲੋਂ ਵਿਦਾ ਲੈ ਰਹੇ ਨੇ ਪਾਤਸ਼ਾਹ ਜੀ। ਸਿੱਧਾਂ ਨੂੰ ਗਿਆਨ ਬਖਸ਼ ਕੇ ਸਤਿਗੁਰੂ ਨਾਨਕ ਪਾਤਸ਼ਾਹ ਜੀ ਅੱਗੇ ਕਾਕ ਸੁੰਡ ਤੇ ਜਾਣਗੇ। ਉਹ ਪ੍ਰਸੰਗ ਆਪਾਂ ਬੜੇ ਪਿਆਰ ਤੇ ਸਤਿਕਾਰ ਨਾਲ ਸਰਵਣ ਕਰਨਾ ਕਰੀਏ। ਮਨ ਬਿਰਤੀਆਂ ਨੂੰ ਇਕਾਗਰ ਕਰਕੇ ਰਸਨਾ ਨੂੰ ਪਵਿੱਤਰ ਕਰਨ ਵਾਸਤੇ ਆਖਣਾ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਿਓ ਪਈ ਪੁਨ ਮਰਦਾ ਨਾ ਬਚਨ ਹਲਾਏ, ਅਗਲੇ ਚਲੀਏ ਜੇ ਤੁਧ ਭਾਵੈ।
ਫਿਰ ਭਾਈ ਮਰਦਾਨਾ ਜੀ ਸਤਿਗੁਰੂ ਮਹਾਰਾਜ ਜੀ ਨੂੰ ਕਹਿਣ ਲੱਗੇ, ਹੇ ਮਹਾਰਾਜ, ਜਿੱਥੇ ਆਪ ਜੀ ਦੇ ਜਾਣ ਦੀ ਇੱਛਾ ਹੋਵੇ, ਹੁਣ ਆਪਾਂ ਅੱਗੇ ਚਾਲਾ ਮਾਰੀਏ। ਜਿਹੜੀ ਥਾਂ ਤੇ ਤੁਸੀਂ ਸਾਨੂੰ ਦਰਸ਼ਨ ਕਰਾਣੇ ਨੇ, ਜਿਹੜੀ ਥਾਵਾਂ ਤੱਕ ਸਾਨੂੰ ਲੈ ਕੇ ਜਾਣਾ ਹੈ, ਪਾਤਸ਼ਾਹ ਜੀ ਅੱਗੇ ਦੇ ਦਰਸ਼ਨ ਕਰਾਓ ਕਿ ਸੁਮੇਰ ਪਰਬਤ ਤੋਂ ਅੱਗੇ ਕੀ ਚੀਜ਼ ਹੈ।
ਤਿੰਨ ਤੇ ਉੱਚੇ ਥਾਨ ਵਿਸ਼ੇਖਾ, ਤਿੰਨ ਕੋ ਚਾਤ ਹੋ ਮੈਂ ਦੇਖਾ।
ਪਾਤਸ਼ਾਹ ਜੀ, ਜਿਹੜੀਆਂ ਉੱਚੀਆਂ ਉੱਚੀਆਂ ਥਾਵਾਂ ਹਨ, ਸੁਮੇਰ ਪਰਬਤ ਤੋਂ ਵੀ ਉੱਚੀਆਂ ਜਿਹੜੀਆਂ ਥਾਵਾਂ, ਕਿਉਂਕਿ ਆਪ ਜੀ ਦੀ ਬਾਣੀ ਕਹਿੰਦੀ ਹੈ ਧਰਤੀ ਹੋਰ ਪਰੈ ਹੋਰ ਹੋਰ, ਤੇ ਸਤਿਗੁਰੂ ਜੀ ਜਿਹੜੀ ਹੋਰ ਥਾਵਾਂ ਹਨ ਸੁਮੇਰ ਪਰਬਤ ਤੋਂ ਵੀ ਉੱਚੀਆਂ, ਉਹਨਾਂ ਥਾਵਾਂ ਨੂੰ ਦੇਖਣ ਦੀ ਸਾਡੇ ਮਨ ਚ ਇੱਛਾ ਹੈ। ਭਾਈ ਮਰਦਾਨਾ ਜੀ ਕਹਿੰਦੇ, ਗੁਰੂ ਨਾਨਕ ਪਾਤਸ਼ਾਹ ਜੀ, ਜਿਹੜੀਆਂ ਹੋਰ ਉੱਚੀਆਂ ਥਾਵਾਂ ਨੇ ਉਹ ਦਿਖਾਣਾ ਕਰੋ।
ਸ੍ਰੀ ਗੁਰ ਕੈ ਬਿਲੰਬ ਨਾ ਕੋਏ, ਚੱਲ ਦੇਖੋ ਦੇਖਣ ਹਿਤ ਜੋਏ।
ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਮਰਦਾਨਾ ਜੀ, ਕਿਸੇ ਤਰ੍ਹਾਂ ਦੀ ਦੇਰੀ ਨਹੀਂ ਲੱਗਣੀ, ਤੁਹਾਡੇ ਮਨ ਦੀ ਇੱਛਾ ਹੁਣੇ ਪੂਰੀ ਕਰ ਦੇਣੇ। ਜਿਸ ਥਾਂ ਤੇ ਤੁਸੀਂ ਜਾਣਾ ਚਾਹੁੰਦੇ ਹੋ, ਜਿੱਥੇ ਤੱਕ ਤੁਸੀਂ ਮਨ ਦੀਆਂ ਵਿਚਾਰਾਂ ਕਰਦੇ ਹੋ ਵੀ ਸੁਮੇਰ ਪਰਬਤ ਤੋਂ ਅੱਗੇ ਕੀ ਹੈ, ਚਲੋ ਭਾਈ ਮਰਦਾਨਾ ਜੀ ਤੁਹਾਨੂੰ ਸੁਮੇਰ ਪਰਬਤ ਤੋਂ ਉੱਚੀਆਂ ਥਾਵਾਂ ਦਿਖਾ ਦੇਨੇ ਹਾਂ।
ਅਸ ਕਹਿ ਕਰ ਸ੍ਰੀ ਗੁਰ ਸੁਖਕਾਰੀ ਗਮਨ ਹਿਤ ਪੁਨ ਕੀਨੀ ਤਿਆਰੇ।
ਇਹ ਬਚਨ ਕਰਕੇ ਪਾਤਸ਼ਾਹ ਮਹਾਰਾਜ ਜੀ, ਗੁਰੂ ਪਾਤਸ਼ਾਹ ਜੀ ਨੇ ਜਾਣ ਦੀ ਤਿਆਰੀ ਕੀਤੀ ਹੈ ਸੁਮੇਰ ਪਰਬਤ ਤੋਂ। ਸਿੱਧਾਂ ਦੇ ਸਾਹਮਣੇ ਕਹਿਤਾ ਮਹਾਰਾਜ ਜੀ ਨੇ ਵੀ ਅਸੀਂ ਹੁਣ ਇੱਥੋਂ ਚਾਲਾ ਮਾਰਨ ਲੱਗੇ ਹਾਂ।
ਦੇਖ ਕਰ ਗੋਪੀ ਚੰਦ ਬਖਾਨਾ, ਮੰਗਲ ਨਾਮ ਸੁਣੋ ਦੇ ਕਾਨਾ।
ਇਹ ਗੱਲ ਸੁਣਦਿਆਂ ਸਾਰ ਜਿਹੜਾ ਗੋਪੀ ਚੰਦ ਸਿੱਧ ਸੀ, ਉਹ ਮੰਗਲ ਨਾਥ ਸਿੱਧ ਨੂੰ ਕਹਿਣ ਲੱਗਾ,
ਨਾਨਕ ਤਪਾ ਚਲਨ ਭੇ ਤਿਆਰ, ਚਲੋ ਆਪ ਕੀ ਜੈ ਸਤਕਾਰ।
ਤੇ ਮੰਗਲ ਨਾਥ ਨੂੰ ਗੋਪੀ ਚੰਦ ਕਹਿੰਦਾ ਹੈ ਕਿ ਮੰਗਲ ਨਾਥ ਜੀ, ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਤਪਾ ਮਹਾਤਮਾ ਜੀ ਸੁਮੇਰ ਪਰਬਤ ਤੋਂ ਅੱਗੇ ਚਾਲਾ ਮਾਰਨ ਲੱਗੇ ਹਨ, ਉਹ ਹੁਣ ਜਾ ਰਹੇ ਨੇ, ਇੱਥੇ ਉਹਨਾਂ ਨੇ ਰਹਿਣਾ ਨੀ, ਅੱਗੇ ਚਾਲਾ ਮਾਰਨ ਦੀ ਇੱਛਾ ਹੈ, ਚਲੋ ਆਪਾਂ ਉਹਨਾਂ ਦਾ ਸਤਿਕਾਰ ਕਰਕੇ ਉਹਨਾਂ ਨੂੰ ਨਵਾਜੀਏ, ਗੁਰੂ ਨਾਨਕ ਦੇਵ ਸਾਹਿਬ ਜੀ ਦਾ ਆਪਾਂ ਚੱਲ ਕੇ ਸਤਿਕਾਰ ਕਰਨਾ ਕਰੀਏ।
ਜੇ ਤੁਮ ਕਹੇ ਰਹੇ ਏ ਸਾਈ ਯਾਂ ਤੇ ਨੀ ਕੀ ਅਪਰਨਾ ਕਾਏ।
ਗੋਪੀ ਚੰਦ ਕਹਿੰਦਾ, ਹੇ ਮੰਗਲ ਨਾਥ ਜੀ, ਗੁਰੂ ਨਾਨਕ ਦੇਵ ਸਾਹਿਬ ਜੀ ਤੁਹਾਡੀ ਗੱਲ ਮੰਨ ਲੈਣਗੇ, ਜੇਕਰ ਤੁਹਾਡੇ ਕਹਿਣ ਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਥੋੜੇ ਸਮੇਂ ਵਾਸਤੇ ਸੁਮੇਰ ਪਰਬਤ ਤੇ ਰੁਕ ਜਾਣ, ਤਾਂ ਇਸ ਤੋਂ ਵਧੀਆ ਹੋਰ ਕਿਹੜੀ ਗੱਲ ਹੋ ਸਕਦੀ ਹੈ। ਗੁਰੂ ਮਹਾਰਾਜ ਜੀ ਥੋੜਾ ਸਮਾਂ ਸਾਡੇ ਕੋਲ ਹੋਰ ਰਹਿਣ, ਸਾਨੂੰ ਦਰਸ਼ਨ ਦੇਣ। ਮੰਗਲ ਨਾਥ ਜੀ, ਤੁਸੀਂ ਚੱਲ ਕੇ ਪਾਤਸ਼ਾਹ ਜੀ ਅੱਗੇ ਬੇਨਤੀਆਂ ਕਰੋ ਕਿ ਗੁਰੂ ਨਾਨਕ ਦੇਵ ਸਾਹਿਬ ਜੀ ਇੱਥੇ ਰਹਿ ਜਾਣ।
ਜਿਨਕੇ ਬਚਨ ਗਿਆਨ ਮੈਂ ਭੀਨੇ, ਹੋਏ ਸਨਾਥ ਤੇ ਸੰਗਤ ਕੀਨੇ।
ਤੇ ਜਿਹੜੇ ਪਾਤਸ਼ਾਹ ਜੀ ਦੇ ਬਚਨ ਰਸ ਭਰੇ ਹੋਏ ਹਨ, ਜਿਹੜੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਬਚਨਾਂ ਵਿੱਚ ਇੱਕ ਇੱਕ ਬਚਨ ਵਿੱਚ ਰਾਜ ਭਰਿਆ ਹੋਇਆ, ਇੱਕ ਇੱਕ ਬਚਨ ਦੇ ਪਿੱਛੇ ਅਨੇਕਾਂ ਗੱਲਾਂ ਹਨ, ਚੰਗੀਆਂ ਗੱਲਾਂ, ਐਸੇ ਪਾਤਸ਼ਾਹ ਮਹਾਰਾਜ ਜੀ ਨੂੰ ਮਿਲਣ ਦੇ ਨਾਲ ਜਿਹੜੇ ਅਨਾਥ ਹਨ, ਜਿਨ੍ਹਾਂ ਨੂੰ ਕੋਈ ਜਾਣਦਾ ਨਹੀਂ, ਉਹਨਾਂ ਨੂੰ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਸੰਗਤ ਕਰਕੇ ਅਕਾਲ ਪੁਰਖ ਦੀ ਪ੍ਰਾਪਤੀ ਹੋ ਜਾਂਦੀ। ਜਿਨ੍ਹਾਂ ਦਾ ਕੋਈ ਸੰਸਾਰ 'ਚ ਰਿਸ਼ਤੇਦਾਰ ਨਹੀਂ ਆਉਂਦਾ, ਗੁਰੂ ਨਾਨਕ ਦੇਵ ਸਾਹਿਬ ਜੀ ਦੀ ਚਰਣੀ ਲੱਗਿਆ, ਗੁਰੂ ਪਾਤਸ਼ਾਹ ਜੀ ਦਾ ਸੰਗ ਕੀਤਿਆਂ, ਸਾਰੇ ਰਿਸ਼ਤੇਦਾਰ ਮਿੱਤਰ ਸਾਖ ਸੰਬੰਧੀ ਉਹ ਅਕਾਲ ਪੁਰਖ ਆਪ ਬਣ ਜਾਂਦਾ ਹੈ, ਜਿਹੜੇ ਪਾਤਸ਼ਾਹ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਨਾਲ ਰਹਿੰਦੇ ਨੇ।
ਕਹਿਤ ਪਰਸ ਪਰ ਬਚਨ ਬਿਲਾਸੁ, چل آئے شری گرو کے پت.
اس طرح گوپی چاند تے منگل ناس آپس وچ گلاں کردے کردے شری گرو نانک پادشاہ مہاراج جی دے کول آئے نے.
ککو ناتھ منگل ناتھا پران ناتھ آواہت ساتھا.
ککو ناتھ پران ناتھ منگل ناتھ گوپی ناتھ بڑے ستکار دے نال پادشاہ گرو نانک دیو صاحب جی دے جان دی خبر سن کے سارے سدھ جڑے پادشاہ جی دے پیارے نے او گرو نانک دیو صاحب جی نو ملن واسطے آ رہے نے.
پرتری گوپی چند سجانا بیت سمیر پہ پریم مہانا.
پرتری ناتھ گوپی چند ایہو جے سدھا نے گرو نانک دیو صاحب جی دا بڑا ستکار کیتا بھاونا دے نال گرو مہاراج جی نو نمسکار کردے نے.
ہاتھ بند کے بچن الائے روہیاں کیوں تپا سدائے.
پرتھری ناس ورگے پران ناس ورگے پیار بھاونا نال ستگرو مہاراج جی نو بینتیاں کر رہے نے. کہندے پادشاہ جی ہے مہاتما جی تسی ایسے سمیر پربت تے رہنا کرو کیوں اس سمیر پربت نو چھڈ کے ساڈے جیوا نو چھڈ کے کیوں جا رہے ہو؟ اے مہاراج جی اے مہاتما جی اس تھان تے رہنا کرو.
سدھ منڈلی کرو سناتھا ویسے کرو نرنجن گاتھا.
اے مہاراج سدھا منڈلیاں دے سناتھ بن کے رہو انہاں دے مالک بن کے رہو. اے پادشاہ جی اسی آپ جی دے سیوک ہاں ایتھے ساڈے نال رہ کے سانو حکم دے کے اپنی آگیا منانا کرو. اسی تواڈے سیوک بن کے تواڈی آگیا پالانگے اپنا حکم دے کے سانو نوازو.
دوئرا میں تم کو جنجار کچ ریو نہ کو کاج.
پرتھنی ناتھ جی کہن لگے کہندے سدگرو جی آپ جی سمیر پربت تے کرپا کر کے رہو کیونکہ تانوں ہور سنسار دے وچ کسے کام دی کوئی لوڑ نہیں. سنسار وچ جیواں دا ہر ایک جیو دا اپنا اپنا کام ہے. ہر کوئی اپنا لکش ڈھونڈدا اپنے کماں نوں پیچھے سب کوئی لگا ہویا. مہاراج تہاڈا کوئی کام نہیں سنسار دے وچ کیول نام جپنا تے جیواں نوں نام جپانا. تسی کرپا کر کے ایتھے ساڈے کول رہ کے سانو اپنی بخششاں کردے رہو اپنا نام ساڈے تو جپاؤندے رہو اپنی سیوا کراؤندے رہو. مہاراج تہاڈا ہور کوئی اس سنسار وچ کوئی کم نہیں تے تسی کدھرے جان دی وی تانو کوئی اچھا نہیں. کرپا کر کے اسے تھاں تے رہنا کرو.
درشن دیجے لیجیے رہو سمیر بیراج.
سانو درشن دیو تے سدگرو مہاراج جی ساڈے ماڑے اوگنا نو ختم کر کے اپنے چنگے گن ساڈے ہردے وچ پرکاش کردے رہو. ایتھے سمیر پربت تے اپنے درشن دیندے رہو.
جو پئی شری نانک سن بینی اچارا اور نہیں کو ہمیں جنجارا.
پرتھری ناتھ جی نے آخیا کہ سدگرو جی تانو کسی طرح دے جنجال دی کوئی لوڑ نہیں. گھر گھر بار تسی چھڈیا ہویا کوئی سنسار دا کام نہیں تانو تے ایتھے کیوں نہیں رہندے. تے مہاراج جی کہن لگے اے پرتھری ناتھ جی اے جوگیو سانو ہور کوئی جنجال نہیں. سنسارک برتی والے جنجالے سنسار دے مایا موہ دے بندھن سانو نہیں.
درشن سنتن کو ہت میرے جن سنگت میں سب سکھ ہے.
بس سانو ہور کسے دی چاہ نہیں کسے دی اچھا نہیں. اسی تا کیول تھاواں تھاواں تے جا کے جڑے اس اکال پرکھ دے پیارے بھگت جڑی جڑی تھاواں تے نام جپ رہے نے نا انہاں دے درشن کرنا چاہندے. اسی تاں انہاں پیاریاں دے درشن کرنا چاہندے جڑے سدگرو صاحب جی اکال پرکھ دے سروپ نوں ہردے چ وسائی بیٹھے جنہاں دا دھیان جنہاں سنتاں دا پیار اکال پرکھ واسطے ہے انہاں دے درشن کرن دی اچھا کیونکہ ਉਹਨਾਂ ਪਿਆਰਿਆਂ ਦੇ ਦਰਸ਼ਨ ਕਰਨ ਨਾਲ, ਉਹਨਾਂ ਦੀ ਸੰਗਤ ਕਰਨ ਦੇ ਨਾਲ ਸਦਾ ਵਾਸਤੇ ਸੁੱਖ ਮਿਲ ਜਾਂਦਾ। ਅਸੀਂ ਤਾਂ ਸੰਤਾਂ ਦੇ ਦਰਸ਼ਨ ਕਰਨ ਵਾਸਤੇ ਇੱਕ ਥਾਂ ਤੇ ਨਹੀਂ ਟਿਕ ਸਕਦੇ, ਅਸੀਂ ਸੁਮੇਰ ਪਰਬਤ ਤੇ ਇਸ ਕਰਕੇ ਨਹੀਂ ਰਹਿ ਸਕਦੇ ਕਿਉਂਕਿ ਅਸੀਂ ਅਗਲੀਆਂ ਥਾਵਾਂ ਤੇ ਸੰਤਾਂ ਮਹਾਂਪੁਰਸ਼ਾਂ ਦੇ ਦਰਸ਼ਨ ਕਰਨੇ ਨੇ।
ਆਸਨ ਬੈਸਨ ਹਮ ਤੇ ਛੂਟਾ, ਸਤਿਗੁਰ ਪਰਸਤ ਬੰਧਨ ਟੁੱਟਾ।
ਆਪਣੇ ਘਰ ਤੇ ਬੈਠਣ ਦੀ ਲਾਲਸਾ, ਇਹੋ ਜੀ ਮਨ ਦੀਆਂ ਬਿਰਤੀਆਂ, ਘਰ ਬਾਰ ਚ ਰਹਿਣ ਦਾ, ਸੁੱਖ ਪਦਾਰਥਾਂ ਦਾ, ਘੁੰਮਣ ਦੀਆਂ ਇੱਛਾ ਸਾਡੇ ਮਨ ਦੀਆਂ ਖਤਮ ਹੋ ਚੁੱਕੀਆਂ। ਸਾਨੂੰ ਇਹ ਨਹੀਂ ਵੀ ਗਰਮੀ ਦੇ ਵਿੱਚ ਕਿੱਥੇ ਬਹਿਣਾ, ਸਰਦੀ ਵਿੱਚ ਕਿੱਥੇ ਬਹਿਣਾ, ਇਹ ਮਨ ਦੀਆਂ ਬਿਰਤੀਆਂ ਵੀ ਘਰ ਵਿੱਚ ਰਹਿਣ ਨਾਲ ਸੁੱਖ ਮਿਲੇਗਾ, ਬਾਹਰ ਘੁੰਮਣ ਨਾਲ ਆਨੰਦ ਮਿਲੇਗਾ, ਇਹੋ ਜਿਹੀਆਂ ਬਿਰਤੀਆਂ ਸਾਡੇ ਅੰਦਰ ਨਹੀਂ। ਇਹ ਭਰਥਰੀ ਨਾਥ ਜੀ, ਅਸੀਂ ਤਾਂ ਕੇਵਲ ਉਸ ਅਕਾਲ ਪੁਰਖ ਦੇ ਪਿਆਰਿਆਂ ਦੇ ਦਰਸ਼ਨ ਕਰਨਾ ਚਾਹੁੰਦੇ ਹਾਂ, ਤਾਂ ਇਸ ਸੁਮੇਰ ਪਰਬਤ ਨੂੰ ਛੱਡ ਕੇ ਅੱਗੇ ਚਾਲਾ ਮਾਰ ਰਹੇ ਹਾਂ।
ਨਿਰੰਕਾਰ ਪਰ ਡੀਟ ਹਮਾਰੇ, ਛੂਟ ਗਈ ਸਭ ਆਪਣੀ ਧਾਰੇ।
ਸਾਡੀ ਤਾਂ ਉਸ ਅਕਾਲ ਪੁਰਖ ਦੇ ਨਾਲ ਲਿਵ ਜੁੜ ਚੁੱਕੀ ਹੈ, ਉਹਨੇ ਪਿਆਰਿਆਂ ਦੇ ਦਰਸ਼ਨ ਦੀ ਇੱਛਾ ਹੈ, ਬਾਕੀ ਜਿਹੜੀਆਂ ਇੱਛਾਵਾਂ, ਘਰ ਦੇ ਜੰਜਾਲ, ਮਾਇਆ ਮੋਹ, ਉਸ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਸਾਰਾ ਕੁਝ ਸਾਡਾ ਟੁੱਟ ਚੁੱਕਾ। ਮਨ ਦੀਆਂ ਬਿਰਤੀਆਂ, ਘਰ ਬਾਰ ਦੇ ਜੰਜਾਲ ਨਹੀਂ, ਕੇਵਲ ਸੰਤਾਂ ਦੇ ਦਰਸ਼ਨਾਂ ਵਾਸਤੇ ਅੱਗੇ ਚਾਲਾ ਮਾਰਨਾ ਹੈ।
ਨਹੀਂ ਦ੍ਰਿਸ਼ਟ ਜਾਵੇ ਕਿਤ ਆਨਾ, ਅਟਕੀ ਸ਼੍ਰੀ ਕਰਤਾਰ ਸਥਾਨਾ।
ਸਾਡੀ ਜਿਹੜੀ ਨਜ਼ਰ ਹੈ, ਸਾਡਾ ਧਿਆਨ ਹੋਰ ਕਿਸੇ ਥਾਂ ਤੇ ਨਹੀਂ ਜਾਂਦਾ, ਦੂਸਰੀਆਂ ਥਾਵਾਂ ਤੇ ਸਾਡਾ ਧਿਆਨ ਨਹੀਂ, ਕੇਵਲ ਉਸ ਅਕਾਲ ਪੁਰਖ ਦੇ ਚਰਨਾਂ ਵਿੱਚ ਸਾਡਾ ਧਿਆਨ ਅਟਕਿਆ ਹੋਇਆ, ਜੁੜਿਆ ਹੋਇਆ। ਸਾਨੂੰ ਹੋਰ ਕਿਸੇ ਮਾਇਆ ਮੋਹ ਦੀ ਲੋੜ ਨਹੀਂ ਭਾਈ, ਅਸੀਂ ਤਾਂ ਕੇਵਲ ਦਰਸ਼ਨਾਂ ਵਾਸਤੇ, ਪਿਆਰਿਆਂ ਨੂੰ ਮਿਲਣ ਵਾਸਤੇ ਤੁਰਦੇ ਹਾਂ।
ਤੇ ਪਗ ਲੱਗਿਓ ਪ੍ਰੇਮ ਮਨ ਮੇਰੇ, ਸ਼ਾਂਤ ਨ ਆਵਤ ਤਿਨ ਬਿਨ ਹੀਰੇ।
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਭਰਥਰੀ ਨਾਥ ਜੀ, ਸਾਡਾ ਤਾਂ ਉਹਨਾਂ ਚਰਨਾਂ ਮਹਾਂਪੁਰਸ਼ਾਂ ਦੇ ਪਿਆਰ ਦੇ ਵਿੱਚ ਸਾਡਾ ਧਿਆਨ ਜੁੜਿਆ ਹੋਇਆ, ਉਹਨਾਂ ਚਰਨਾਂ ਮਹਾਂਪੁਰਸ਼ਾਂ ਦੇ ਚਰਨਾਂ ਵਿੱਚ ਸਾਡਾ ਧਿਆਨ ਇਕੱਤਰਤ ਹੈ, ਹੋਰ ਧਿਆਨ ਕਿਸੇ ਪਾਸੇ ਨਹੀਂ ਜਾਂਦਾ।
ਦੋਏਰਾ ਬੋਲਿਓ ਮੰਗਲ ਨਾਥ, ਤਬ ਰਾਵਰ ਹੀ ਕਰਤਾਰ।
ਜਦੋਂ ਪਾਤਸ਼ਾਹ ਮਹਾਰਾਜ ਨੇ ਆਖਿਆ ਵੀ ਸਾਡਾ ਤਾਂ ਅਕਾਲ ਪੁਰਖ ਦੇ ਚਰਨਾਂ ਵਿੱਚ ਧਿਆਨ ਹੈ, ਉਸ ਚਰਨਾਂ ਤੋਂ ਬਿਨਾਂ ਸਾਨੂੰ ਹੋਰ ਕਿਸੇ ਪਾਸਿਓਂ ਸ਼ਾਂਤੀ ਨਹੀਂ ਮਿਲਦੀ, ਸੁੱਖ ਨਹੀਂ ਮਿਲਦਾ। ਇਹ ਬਚਨ ਸੁਣ ਕੇ ਮੰਗਲ ਨਾਥ ਕਹਿਣ ਲੱਗਾ ਕਿ ਹੇ ਪਾਤਸ਼ਾਹ, ਹੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ, ਇਸ ਸੰਸਾਰ ਦੇ ਵਿੱਚ ਚਾਰੇ ਜੁਗਾਂ ਦੇ, ਜੁਗਾਂ ਜੁਗਾਂਤਰਾਂ ਦੇ ਆਦ ਅਨੀਰ ਅਨਾਦ ਤੁਸੀਂ ਆਪ ਕਰਤਾਰ ਸਰੂਪ ਅਕਾਲ ਪੁਰਖ ਆਪ ਹੀ ਹੋ।
ਤੁਮਰੋ ਦਰਸ ਦੁਲੰਬ ਹੈ ਹਮਿਓ ਕਰਤੀ ਉਚਾਰ।
ਇਹ ਮਹਾਰਾਜ, ਸਾਡੀ ਤਾਂ ਇਹ ਮੰਨਣਾ ਹੈ, ਅਸੀਂ ਤਾਂ ਇਹ ਜਾਣਦੇ ਹਾਂ ਵੀ ਇਹ ਸੰਸਾਰ ਦੇ ਵਿੱਚ ਸਭ ਤੋਂ ਦੁਰਲੱਭ ਤੁਹਾਡੇ ਦਰਸ਼ਨ ਹਨ, ਜਿਨ੍ਹਾਂ ਨੂੰ ਤੁਹਾਡੇ ਦਰਸ਼ਨ ਹੋ ਜਾਣ, ਜਿਨ੍ਹਾਂ ਉੱਪਰ ਤੁਹਾਡੀ ਕਿਰਪਾ ਹੋ ਜਾਵੇ ਮਹਾਰਾਜ, ਉਹ ਜਿਸ ਸੰਸਾਰ ਵਿੱਚ ਜਿੰਨੇ ਮਰਜ਼ੀ ਪਾਪੀ ਹੋਣ ਉਹ ਤਰ ਜਾਂਦੇ ਹਨ, ਤੁਹਾਡੇ ਦਰਸ਼ਨ ਸਭ ਤੋਂ ਦੁਰਲੱਭ ਹਨ।
ਤੁਮ ਸਮੀਪ ਜੋ ਬੀਤੈ ਕਾਲਾ, ਸੋ ਹਮ ਜਾਣੈ ਸਭਲ ਵਿਸਾਲਾ।
ਮੰਗਲ ਨਾਥ ਕਹਿਣ ਲੱਗਾ, ਪਾਤਸ਼ਾਹ ਜੀ, ਜਿੰਨਾ ਸਮਾਂ ਆਪ ਜੀ ਸਾਡੇ ਕੋਲ ਸੁਮੇਰ ਪਰਬਤ ਤੇ ਰਹੇ ਹੋ ਨਾ, ਉਹ ਸਾਡਾ ਜੀਵਨ ਦਾ, ਜੁਗਾਂ ਜੁਗਾਂਤਰਾਂ ਦਾ, ਪਹਿਲੇ ਜਨਮਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਸਫਲ ਸਮਾਂ, ਜਿਸ ਸਮੇਂ ਤੁਸੀਂ ਸਾਡੇ ਕੋਲ ਰਹੇ ਹੋ, ਸਭ ਤੋਂ ਜ਼ਿਆਦਾ ਅਸਲ ਸਫਲ ਸਮਾਂ ਉਹੀ ਹੈ ਜਿਸ ਸਮੇਂ ਦੇ ਵਿੱਚ ਆਪ ਜੀ ਸਾਡੇ ਕੋਲ ਰਹੇ ਹੋ।
ਕਰਨਾ ਕਰ ਕੁਛ ਕਾਲ ਰਹੀ ਜੈ, ਹੁਣ ਜਾਮਨ ਕੀ ਇੱਛਾ ਕੀ ਜੈ।
ਮਹਾਰਾਜ, ਜਿੰਨਾ ਸਮਾਂ ਤੁਸੀਂ ਸਾਡੇ ਕੋਲ ਰਹੇ ਹੋ ਉਹ ਸਭ ਤੋਂ ਸੁਖਦਾਈ ਸਮਾਂ ਸੀ, ਲਾਭਦਾਇਕ ਸਮਾਂ ਸੀ, ਪਰ ਕਿਰਪਾ ਕਰਕੇ ਸਤਿਗੁਰੂ ਜੀ ਥੋੜੇ ਸਮੇਂ ਵਾਸਤੇ ਹੋਰ ਸਾਨੂੰ ਦਰਸ਼ਨ ਦਿੰਦੇ ਰਹੋ, ਫਿਰ ਆਪ ਜੀ ਦੀ ਮਰਜ਼ੀ ਹੈ, ਜਿੱਥੇ ਮਰਜ਼ੀ ਚਾਲਾ ਮਾਰੋ, ਸਾਰਾ ਸੰਸਾਰ ਤੁਹਾਡਾ, ਜਿੱਥੇ ਜਾਣਾ ਚਾਹੋ ਉੱਥੇ ਜਾਓ, پر تھوڑے سمے واسطے ایتھو نہ جاؤ، سانو درشن دیندے رہو۔
سن شری نانک بچنی اچارے، تم سب میرے پرانن پیارے۔
تا پادشاہ مہاراج کہن لگے، ہے منگل ناتھ جی، ہے پرتھری جی، پران ناتھ جی، اس طرح نہ سوچو جی بھی اسی تانو چھڈ چلے ہاں، اسی تواڈے نال رہن والے، ساڈا پیار تواڈے نال ہر وقت واسطے، تسی تا ساڈے جان نالو پرانا نالو پیارے گرو کے اکال پرکھ دے سیوک ہو، بھگت ہو، تے تسی سب تو وڈے سنت بھگت جوگی ہو، اسی تواڈا ساڈا آپس وچ بہت پیار ہے، کدے اے نہ سوچو جے بھی اسی تانو چھڈ کے چلے گئے، تسی تا ساڈے جان تو بھی پیارے ہو۔
ہوئے میل پن کے تک کالا، اب جامن کو تاج بسالا۔
اے منگل ناتھ جی، پھر آن والے سمے وچ پھر تانو درشن دیاں گے، پھر تواڈے نال آ کے میل ملاپ ہوئے گا، پر ہن ساڈی ایتھوں دی جان دی اچھا ہے، پھر آواں گے ملاں گے، پر ہن اگے جان دی اچھا ہے۔
کرو دیا آئس رب دی جے، ہاں غم نو نج خوشی تو کی جے۔
سدگرو پادشاہ مہاراج جی جوگیاں نو سنت سروپ جان کے کہن لگے بھی، ہے سنتو، ہے سدھو جوگیو، کرپا کر کے اپنی آگیا دو تاکہ اسی اتھو جا سکیے۔ انہاں سنتاں نو جوگیاں نو نواز کے انہاں تو آگیا مانگ رہے پادشاہ جی، کہندے ہیں منگل ناتھ جی، پرتھری ناتھ جی، اپنی آگیا دو تاکہ اسی اتھو چالا ماریے، پھر آن والے سمے وچ تانو ضرور درشن دیاں گے۔
منگل آگ سرب سدھ پاک ہے، دیکھو تپا جہاں تم کنک ہے۔
منگل ناتھ آدی سدھ کہن لگے کہ مہاتما جی، گرو پادشاہ جی، جویں آپ جی دی اچھا ہوئے اس طرح آپ جی کرنا کرو، کیونکہ سارے کارج کرنے والے تسی آپ ہو، جو تواڈے من دی اچھا ہے وہ کرنا کرو۔
دوئرا خوشی نرنجن کی صدا، کھیلو جت ہوئے چا۔
پادشاہ مہاراج جی نے انہاں سنتاں اوپر، جوگیاں اوپر بہت کرپا کیتی، تے اے سنت گرو مہاراج جی نو کہہ رہے ہیں کہ پادشاہ جی، تسی آپ نرنجن سروپ ہو، اکال پرکھ ہو، جو اپنی خوشی وچ جو تسی کرنا چاہندے ہو وہ اس سنسار وچ ہوندا ہے۔
سب تمہارے استھان ہے، دوسر دیست نائے۔
مہاراج جی جتھے تسی جانا چاہندے ہو اتھے جا سکدے ہو، کیونکہ جنیاں بھی تھاواں نے وہ تھاواں ساریاں تہاڈیاں ہن، ساریاں تھاواں نو بنان والے تسی ہو، تہاڈے تو بنا کوئی ایسی تھاں نہیں، دوسری تیسری تھاں دسدی نہیں، ساریاں تھاواں وچ ایک ہو کے ورتن والے تسی آپ ہو۔
جو پئی پانڈے ہے کر پنکج بدنا، بدا ہون لاگے سکھ سدنا۔
سدگرو مہاراج گرو نانک پادشاہ جی کھڑے ہو کے چالا مارن واسطے سنتاں نو آپس وچ نمسکار کیتی ہے، تے سنت بھی گرو پادشاہ جی نو نمسکار کر رہے نے۔
مل سب سو آدیس الائی، کریں پریم ہردے جگرائے۔
جڑے اے بھاونا والے، سد بھاونا والے شب سنت سی گے، جوگی سی، انہاں نے آپس وچ گرو مہاراج جی نو آدیش کہی، تے سدگرو صاحب جی بھی آدیش کہہ کے اوہنکار نو آپس وچ بڑے پیار دے نال نمسکار کیتیاں۔
منگل پران ناتھ لوہری پا، چل کر آئے سرو سمیپا۔
منگل ناتھ، لوہاری پا، پران ناتھ، پرتھری، گورکھ، یہ سارے سدگرو مہاراج جی نو نمسکار کر رہے نے، گرو صاحب جی دے کول آ کے بیٹھ دے نے۔
گوپی چند آد ہیں جیتے، مل کر ہر کے جے گر بیتے۔
جڑے گوپی چند ورگے گرو نال پیار کرن والے سی، گرو صاحب جی دا ستکار کردے سی، اے سارے خوش ہو کے ملدے پادشاہ جی نو۔
دیکھے چندر بدن کی اورا، سب نے لوچن کین چکورا۔
گرو مہاراج جی سمیر پربت تو چالا مار رہے نے، ਤੇ ਜਿੰਨੇ ਵੀ ਗੋਪੀ ਚੰਦ ਵਰਗੇ ਪਿਆਰੇ ਨੇ ਉਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚੰਦਰਮਾ ਵਰਗੇ ਮੁਖ ਵੱਲ ਇਸ ਤਰ੍ਹਾਂ ਦੇਖ ਰਹੇ ਨੇ ਜਿਵੇਂ ਚੰਦਰਮਾ ਵੱਲ ਚਕੋਰ ਦੇਖਦੀ ਰਹਿੰਦੀ ਹੈ। ਇਹਨਾਂ ਦਾ ਧਿਆਨ, ਇਹਨਾਂ ਦੀਆਂ ਅੱਖਾਂ ਚਕੋਰ ਦੇ ਵਾਂਗੂ ਗੁਰੂ ਪਾਤਸ਼ਾਹ ਜੀ ਦੇ ਚੰਦਰਮਾ ਵਰਗੇ ਮੁਖ ਵੱਲ, ਇਹਨਾਂ ਦੀਆਂ ਨੈਣ, ਇਹਨਾਂ ਦੀਆਂ ਅੱਖਾਂ ਜੁੜੀਆਂ ਹੋਈਆਂ ਹਨ ਤੇ ਪਾਤਸ਼ਾਹ ਜੀ ਵੱਲ ਦੇਖੇ ਜਾ ਰਹੇ ਨੇ।
ਵੰਦਨ ਕਰੇ ਚਰਨ ਅਰਬਿੰਦਾ, ਮਨ ਆਪਣੇ ਜਿਨ ਕੀਨ ਮਲਿੰਦਾ।
ਜਿਨ੍ਹਾਂ ਸਿੱਧਾਂ ਨੇ ਆਪਣੇ ਮਨ ਨੂੰ ਮੈਲ ਖਤਮ ਕਰਕੇ ਮਨ ਨੂੰ ਧੋਤਾ ਹੋਇਆ, ਜਿਹੜੇ ਸਿੱਧਾਂ ਨੇ ਆਪਣੇ ਮਨ ਨੂੰ ਖਤਮ ਕਰਕੇ ਆਪਣੇ ਹਿਰਦੇ ਵਿਚ ਸ਼ੁਭ ਗੁਣ ਅਤੇ ਅਕਾਲ ਪੁਰਖ ਦਾ ਧਿਆਨ ਧਾਰਿਆ ਹੋਇਆ, ਇਹੋ ਜਿਹੇ ਸਿੱਧ ਗੁਰੂ ਪਾਤਸ਼ਾਹ ਜੀ ਨੂੰ ਬਾਰ ਬਾਰ ਨਮਸਕਾਰਾਂ ਕਰ ਰਹੇ ਨੇ।
ਸਾਦਰ ਕੇ ਬਚ ਸੁਨੇ ਸੁਨਾਏ, ਅਗਰਜ ਸੰਗ ਚਲੇ ਪਹੁੰਚਾਏ।
ਤੇ ਜਦੋਂ ਮਹਾਰਾਜ ਜੀ ਸੁਮੇਰ ਪਰਬਤ ਤੋਂ ਚਾਲਾ ਮਾਰ ਰਹੇ ਨੇ, ਤੁਰ ਰਹੇ ਨੇ, ਤਾਂ ਬਹੁਤ ਸਾਰੇ ਜਿਹੜੇ ਸਿੱਧ ਸੀ ਉਹ ਗੁਰੂ ਮਹਾਰਾਜ ਜੀ ਨੂੰ ਸਤਿਕਾਰ ਦੇ ਨਾਲ ਅੱਗੇ ਤੋਰਨ ਵਾਸਤੇ ਛੱਡਣ ਆ ਰਹੇ ਨੇ।
ਕਰਤ ਪ੍ਰੇਮ ਸਭ ਸਿੱਧ ਹਟਾਏ, ਆਗੇ ਪੁੰਨ ਸ਼੍ਰੀ ਗੁਰੂ ਸਿਧਾਏ।
ਸਤਿਗੁਰੂ ਮਹਾਰਾਜ ਜੀ ਨੇ ਸਾਰੇ ਸਿੱਧਾਂ ਨਾਲ ਪ੍ਰੇਮ ਭਾਵਨਾ ਨਾਲ, ਸਤਿਕਾਰ ਦੇ ਨਾਲ, ਸਾਰਿਆਂ ਨੂੰ ਸਤਿਕਾਰ ਨਾਲ ਵਾਪਸ ਹਟਾ ਦਿੱਤਾ। ਵਾਪਸ ਛੱਡ ਕੇ ਆਪ ਅੱਗੇ ਚਾਲਾ ਮਾਰਿਆ ਪਾਤਸ਼ਾਹ ਜੀ ਸੁਮੇਰ ਪਰਬਤ ਤੋਂ ਅੱਗੇ ਚਾਲਾ ਮਾਰ ਰਹੇ ਨੇ।
ਦੋਏਰਾ ਹਿਰਦੈ ਪਦਾਰਥ ਚਾਹਜੇ, ਸਤਿਗੁਰ ਚਰਨ ਸਰਿਓ।
ਭਾਈ ਸਾਹਿਬ ਭਾਈ ਕਵੀ ਸੰਤੋਖ ਸਿੰਘ ਜੀ ਕਹਿੰਦੇ ਵੀ ਜਿਨ੍ਹਾਂ ਦੇ ਹਿਰਦੇ ਵਿੱਚ ਮਨ ਦੇ ਪਦਾਰਥਾਂ, ਮਨ ਦੀਆਂ ਇੱਛਾਵਾਂ ਪੂਰਨ ਕਰਨ ਦੀ ਚਾਹਨਾ ਹੈ, ਜਿਹੜੇ ਭਾਈ ਮਨੁੱਖ ਮਨ ਦੀਆਂ ਇੱਛਾ ਪੂਰੀਆਂ ਕਰਨੀਆਂ ਚਾਹੁੰਦੇ ਨੇ, ਮਨ ਦੀਆਂ ਇੱਛਾ ਕਿਧਰ ਹੋਰ ਪੂਰੀਆਂ ਨਹੀਂ ਹੋ ਸਕਦੀਆਂ। ਜੇ ਪੂਰੀਆਂ ਕਰਾਣੀਆਂ ਹੋਣ ਤਾਂ ਕੇਵਲ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਨੂੰ ਹਿਰਦੇ ਵਿੱਚ ਵਸਾ ਲਵੋ, ਕਿਉਂਕਿ ਬਾਕੀ ਜਿਹੜੀਆਂ ਇੱਛਾ ਨੇ ਨਾ, ਮਨ ਦੀਆਂ ਇੱਛਾ ਪੂਰੀ ਕਰਨ ਤੋਂ ਬਾਅਦ ਇੱਕ ਹੋਰ ਇੱਛਾ ਵੱਧ ਜਾਂਦੀ ਹੈ, ਪਰ ਜਦੋਂ ਗੁਰੂ ਸਾਹਿਬ ਜੀ ਦੇ ਚਰਨ ਹਿਰਦੇ ਚ ਵਸ ਜਾਂਦੇ ਨੇ ਤਾਂ ਮਨ ਵਿੱਚ ਸੰਤੋਖ, ਸ਼ਾਂਤੀ, ਸਹਿਜ ਭਾਵਨਾ ਆ ਜਾਂਦੀ ਹੈ। ਇਸ ਕਰਕੇ ਮਨ ਦੀ ਇੱਛਾ ਉਦੋਂ ਪੂਰੀ ਹੋ ਸਕਦੀ ਹੈ ਜਦੋਂ ਗੁਰੂ ਸਾਹਿਬ ਜੀ ਦੇ ਚਰਨ ਹਿਰਦੇ ਵਿੱਚ ਵਸ ਜਾਣ।
ਜੀਵਤ ਪਾਵੋ ਸਰਬ ਸੁਖ, ਅੰਤ ਮੁਕਤ ਕੋ ਲਿਓ।
ਜਿਉਂਦੇ ਜੀ ਇਸ ਸੰਸਾਰ ਦੇ ਵਿੱਚ ਜਿੰਨੇ ਵੀ ਸੁਖ ਹਨ ਉਹ ਸਾਰੇ ਸੁਖ ਮਿਲ ਸਕਦੇ ਹਨ। ਇਸ ਸੰਸਾਰ ਦੇ ਵਿੱਚ ਸੁਖਾਂ ਤੋਂ ਬਾਅਦ, ਜਦੋਂ ਮੌਤ ਤੋਂ ਬਾਅਦ, ਸਰੀਰ ਦੀ ਮਰਨ ਤੋਂ ਬਾਅਦ ਬੰਦਾ ਜਦੋਂ ਅਗਲੇ ਜਹਾਨ ਵਿੱਚ ਜਾਂਦਾ ਤਾਂ ਉੱਥੇ ਵੀ ਸੁਖ ਮਿਲਦਾ। ਤੇ ਜਿਹੜੇ ਨਾਮ ਜਪਣ ਵਾਲੇ ਨੇ, ਗੁਰੂ ਦੇ ਸ਼ਬਦ ਨੂੰ ਹਿਰਦੇ ਚ ਵਸਾ ਕੇ ਰੱਖਦੇ ਨੇ, ਸਤਿਗੁਰੂ ਮਹਾਰਾਜ ਜੀ ਦਾ ਸ਼ਬਦ ਜਿਨ੍ਹਾਂ ਨੇ ਹਿਰਦੇ ਚ ਵਸਾਇਆ, ਉਹਨਾਂ ਨੂੰ ਜੀਵਨ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ, ਮੁਕਤ ਪਦਾਰਥ ਉਹਨਾਂ ਨੂੰ ਮਿਲ ਜਾਂਦਾ, ਬਾਕੀ ਪਦਾਰਥਾਂ ਦੀ ਇੱਛਾ ਖਤਮ ਹੋ ਜਾਂਦੀ ਹੈ।
ਸ਼੍ਰੀ ਬਾਲਾ ਸੰਦਰਵਾਦ ਦੋਏਰਾ, ਅਗਰਜ ਗਮਨੇ ਸ਼੍ਰੀ ਗੁਰੂ ਗਏ ਏਕ ਅਸਥਾਨ।
ਤੇ ਸਤਿਗੁਰੂ ਮਹਾਰਾਜ ਜੀ ਭਾਈ ਬਾਲਾ ਜੀ ਗੁਰੂ ਪਾਤਸ਼ਾਹ ਜੀ ਦਾ ਇਤਿਹਾਸ ਦੱਸ ਰਹੇ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੁਮੇਰ ਪਰਬਤ ਨੂੰ ਚਾਲਾ ਮਾਰ ਕੇ ਅਗਲੀ ਥਾਂ ਤੇ, ਜਿਸ ਪਾਤਸ਼ਾਹ ਜੀ ਜਿਸ ਥਾਂ ਤੇ ਪਹੁੰਚੇ ਹਨ,
ਕਾਕ ਪਸੁੰਡ ਬੈਠੇ ਜਾ ਪੰਖਨ ਬਿਖੈ ਮਹਾਨ,
ਕਹਿੰਦੇ ਐਸੀ ਥਾਂ ਤੇ ਪਹੁੰਚੇ ਹਨ ਜਿਹੜੀ ਥਾਂ ਤੇ ਵੱਡੇ ਵੱਡੇ ਪੰਖਾਂ ਵਾਲੇ ਕਾਂ ਬੈਠੇ ਹੋਏ ਹਨ। ਜਿਹੜਾ ਕਾਕ ਪਸੁੰਡ ਅਸ਼ਮੇਰ ਪਰਬਤ ਤੋਂ ਉੱਪਰਲੀਆਂ ਥਾਵਾਂ ਵਿੱਚ ਜਿੱਥੇ ਕਾਂ ਵੱਡੇ ਵੱਡੇ ਪੰਖਾਂ ਵਾਲੇ ਰਹਿੰਦੇ ਸੀ, ਉਸ ਥਾਂ ਤੇ ਸਤਿਗੁਰੂ ਜੀ ਪਹੁੰਚੇ ਹਨ।
ਭਈ ਬਹੁ ਬਿਹੰਗ ਹੈ ਅਨਗਨ ਜੈਵਾ, ਕਾਕ ਪਸੁੰਡ ਬਿਰਾਜੇ ਤੈਵਾ।
ਕਹਿੰਦੇ ਜਿਸ ਥਾਂ ਤੇ ਬਹੁਤ ਸਾਰੇ ਪੰਛੀ ਬਿਹੰਗਮ, ਜਿਨ੍ਹਾਂ ਨੂੰ ਕੋਈ ਫੜ ਨਹੀਂ ਸਕਦਾ, ਆਕਾਸ਼ ਵਿੱਚ ਉਡਾਰੀਆਂ ਮਾਰਨ ਵਾਲੇ ਬਹੁਤ ਅਣਗਿਣਤ ਪ੍ਰਕਾਰ ਦੇ, ਅਣਗਿਣਤ ਜਾਤੀਆਂ ਦੇ ਪੰਛੀ ਸੁਮੇਰ ਪਰਬਤ ਤੋਂ ਵੀ ਉੱਪਰ ਜਿਹੜੀ ਥਾਂ ਤੇ ਰਹਿੰਦੇ ਨੇ,
ਕਾਕ ਪਸੁੰਡ ਬਿਰਾ ਜੈ ਤੈਵਾ ਵੈਸੀ ਉਹ ਆਪ ਸਬਨ ਕੇ ਮਾਈ ਉਚਰਤ ਕਥਾ ਪ੍ਰੇਮ ਔਰ ਜਾਈ।
ਉਹਨਾਂ ਪੰਛੀਆਂ ਦੇ ਵਿਚ ਇੱਕ ਕਾਕ ਪਸੁੰਡ ਨਾਮ ਦਾ ਇੱਕ ਕਾਂ ਰਹਿੰਦਾ ਹੈ, ਜਿਹੜਾ ਕਾਂ ਬਹੁਤ ਸਾਰੇ ਪੰਛੀਆਂ ਨੂੰ ਪਰਮਾਤਮਾ ਦੀਆਂ ਗੱਲਾਂ ਵਿਚਾਰਾਂ ਅਕਾਲ ਪੁਰਖ ਦੀਆਂ ਕਹਾਣੀਆਂ ਸੁਣਾਉਂਦਾ ਰਹਿੰਦਾ ਹੈ, ਤੇ ਸੰਤਾਂ ਦੇ ਉਹ ਜਿਹੜੇ ਕਬੂਤਰ ਆਦਿ ਪੰਛੀਆਂ ਵੱਡੇ ਵੱਡੇ ਉੱਡਣ ਵਾਲੇ ਪੰਛੀ ਨੇ ਉਹਨਾਂ ਦੇ ਵਿੱਚ ਬੈਠ ਕੇ ਉਹਨਾਂ ਨੂੰ ਇਕੱਠਾ ਕਰਕੇ ਬੜੇ ਪ੍ਰੇਮ ਦੇ ਨਾਲ ਅਕਾਲ ਪੁਰਖ ਦੀਆਂ ਕਹਾਣੀਆਂ ਬਚਨ ਬਲਾਸ ਸੁਣਾਉਂਦਾ ਹੈ, ਕਥਾ ਕਰਦਾ ਹੈ।
ਭਗਤ ਕਰਤ ਜਿਨ ਪ੍ਰੇਮ ਮੰਗਾ ਵੈਸੇ ਜਾਏ ਤਾਂ ਸੁਖਕਾਰੀ।
ਤੇ ਜਿਹੜੀ ਥਾਂ ਤੇ ਇਹ ਜਿਹੜੇ ਪੰਛੀ ਨੇ ਬਿਹੰਗ ਨੇ ਉਥੇ ਕਾਂ ਜਿਹੜਾ ਕਾਕ ਪਸੁੰਡ ਇਹ ਉਹਨਾਂ ਨੂੰ ਪ੍ਰੇਮ ਦੇ ਨਾਲ ਭਾਵਨਾ ਨਾਲ ਸਤਿਕਾਰ ਨਾਲ ਕਥਾ ਵਿਚਾਰਾਂ ਸੁਣਾਉਂਦਾ ਤੇ ਬਹੁਤ ਸਾਰੇ ਬੈਠ ਕੇ ਪ੍ਰੇਮ ਨਾਲ ਕਥਾ ਸੁਣਦੇ ਨੇ। ਉਸ ਥਾਂ ਤੇ ਜਿੱਥੇ ਕਥਾ ਹੁੰਦੀ ਸੀ ਕਾਕ ਪਸੁੰਡ ਦੇ ਉੱਪਰ ਸੁਮੇਰ ਪਰਬਤ ਤੋਂ ਵੀ ਉੱਪਰਲੀ ਥਾਂ ਤੇ ਬਹੁਤ ਸਾਰੇ ਪੰਛੀ ਕਥਾ ਸੁਣਦੇ ਸੀ ਤੇ ਕਾਂ ਸੁਣਾਉਂਦਾ ਸੀ, ਉਸ ਥਾਂ ਤੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਪਹੁੰਚੇ ਹਨ।
ਮੈਂ ਮਰਦਾਨਾ ਜਿਨ ਸੰਗਾਰੀ,
ਜਿਨ੍ਹਾਂ ਨਾਲ ਭਾਈ ਬਾਲਾ ਜੀ ਕਹਿੰਦੇ ਵੀ ਇੱਕ ਮੈਂ ਤੇ ਦੂਸਰੇ ਭਾਈ ਮਰਦਾਨਾ ਜੀ, ਭਾਈ ਬਾਲਾ, ਭਾਈ ਮਰਦਾਨਾ ਤੇ ਗੁਰੂ ਨਾਨਕ ਪਾਤਸ਼ਾਹ ਜੀ ਇਸ ਕਾਗ ਪਸੁੰਡ ਦੀ ਥਾਂ ਤੇ ਪਹੁੰਚੇ ਨੇ।
ਕਥਾ ਕਰਨ ਤੇ ਹਟ ਗਿਆ ਜਾਵੀ ਬੰਦਤ ਪੇ ਮਿਲ ਖਗ ਸਵੇ।
ਉਥੇ ਅਸੀਂ ਦੇਖਿਆ ਭਾਈ ਬਾਲਾ ਜੀ ਕਹਿੰਦੇ ਉਥੇ ਜਿਹੜੇ ਕਾਗ ਪਸੁੰਡ ਨੇ ਜਦੋਂ ਕਥਾ ਸਮਾਪਤ ਕੀਤੀ ਤਾਂ ਜਿੰਨੇ ਵੀ ਪੰਛੀ ਸੀ ਉਹਨਾਂ ਸਾਰੇ ਪੰਛੀਆਂ ਨੇ ਕਾਗ ਪਸੁੰਡ ਨੂੰ ਨਮਸਕਾਰਾਂ ਕੀਤੀਆਂ। ਕਥਾ ਤੋਂ ਸਮਾਪਤ ਤੋਂ ਬਾਅਦ ਸਾਰੇ ਨਮਸਕਾਰਾਂ ਕਰਕੇ ਚਲੇ ਗਏ।
ਬਹੁਰੋ ਕੇਤਕ ਕਾਲ ਬਿਤਾਵਾ ਸ਼ਬਦ ਤਬੈ ਮਰਦਾਨੇ ਗਾਵਾ।
ਭਾਈ ਬਾਲਾ ਜੀ ਕਹਿੰਦੇ ਥੋੜੇ ਸਮੇਂ ਪਿੱਛੋਂ ਉਥੇ ਕਥਾ ਹੋ ਚੁੱਕੀ ਸੀ ਤਾਂ ਭਾਈ ਮਰਦਾਨਾ ਜੀ ਨੇ ਆਪਣੀ ਰਬਾਬ ਲੈ ਕੇ ਗੁਰਬਾਣੀ ਦਾ ਸ਼ਬਦ ਉਚਾਰਨ ਕਰਨਾ ਸ਼ੁਰੂ ਕਰ ਦਿੱਤਾ। ਸਤਿਗੁਰੂ ਮਹਾਰਾਜ ਜੀ ਦੀ ਬਾਣੀ ਦੇ ਵਿੱਚੋਂ ਸ਼ਬਦ ਗਾਇਆ।
ਦੋਏਰਾ ਸੁਨਤ ਸ਼ਬਦ ਭਾ ਪ੍ਰੇਮ ਤੇ ਜਨਰਾ ਕਾ ਸਸ ਦੇਖ।
ਸਤਿਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਸ਼ਬਦ ਨੂੰ ਸੁਣਦਿਆਂ ਸਾਰ ਜਦੋਂ ਬਾਣੀ ਦੇ ਸ਼ਬਦ ਨੂੰ ਸੁਣਿਆ ਭਾਈ ਮਰਦਾਨਾ ਜੀ ਗਾ ਰਹੇ ਸੁਣ ਕੇ ਇਸ ਤਰ੍ਹਾਂ ਪ੍ਰੇਮ ਜਾਗਿਆ ਕਹਿੰਦੇ ਜਿਵੇਂ ਕੋਈ ਪੂਰਨਮਾਸ਼ੀ ਦੇ ਚੰਦਰਮਾ ਨੂੰ ਦੇਖ ਲਵੇ ਨਾ, ਉਹਨੂੰ ਦੇਖ ਕੇ ਕਿੰਨੀ ਠੰਡਕ ਮਹਿਸੂਸ ਹੁੰਦੀ ਹੈ, ਕਿੰਨੀ ਖੁਸ਼ੀ ਮਿਲਦੀ ਹੈ। ਇਸ ਤਰ੍ਹਾਂ ਗੁਰਬਾਣੀ ਦੇ ਸ਼ਬਦ ਨੂੰ ਸੁਣ ਕੇ ਕਾਕ ਪਸੁੰਡ ਦੇ ਮਨ ਵਿੱਚ ਬੜੀ ਖੁਸ਼ੀ ਜਾਗੀ।
ਬਦਿਓ ਅਨੋ ਧਦ ਅਧਕ ਲਗੀ ਸਮਾਧ ਵਿਸ਼ੇਕ।
ਆਨੰਦ ਦੇ ਵਿੱਚ ਧਿਆਨ ਜੁੜ ਗਿਆ, ਬੜਾ ਖੁਸ਼ ਹੋਇਆ ਤੇ ਪਾਤਸ਼ਾਹ ਜੀ ਦੇ ਸ਼ਬਦਾਂ ਨੂੰ ਭਾਈ ਮਰਦਾਨਾ ਜੀ ਗਾ ਰਹੇ ਸੀ ਤੇ ਉਧਰੋਂ ਉਹਦੀ ਬਿਰਤੀ ਜੁੜ ਗਈ। ਕਾਕ ਪਸੁੰਡ ਦੀ ਬਿਰਤੀ ਐਸੀ ਲੱਗੀ, ਬਾਣੀ ਨੂੰ ਸੁਣਦਿਆਂ ਸਾਰ ਆਨੰਦ ਵਿੱਚ ਲੀਨ ਹੋ ਗਿਆ।
ਜੋ ਪਈ ਗਾਇਓ ਕਿਤਕ ਕਾਲ ਮਰਦਾਨੇ ਪੁਨ ਤੂਸ਼ਨ ਬੈਸਿਓ ਤੇ ਸਾਨੇ।
ਕਾਫੀ ਸਮਾਂ ਭਾਈ ਮਰਦਾਨਾ ਜੀ ਨੇ ਇਹ ਜਿਹੜਾ ਗੁਰਬਾਣੀ ਦਾ ਸ਼ਬਦ ਗਾ ਰਹੇ ਸੀ ਰਬਾਬ ਦੇ ਨਾਲ, ਕਾਫੀ ਸਮਾਂ ਬਾਣੀ ਸ਼ਬਦ ਗਾਉਂਦੇ ਰਹੇ। ਜਦੋਂ ਬਾਣੀ ਦਾ ਸ਼ਬਦ ਦਾ ਕੀਰਤਨ ਦਾ ਭੋਗ ਪਾਇਆ ਤਾਂ ਕੀਰਤਨ ਤੋਂ ਉਪਰੰਤ ਜਦੋਂ ਭਾਈ ਮਰਦਾਨਾ ਜੀ ਗੁਪਤ ਹੋ ਕੇ ਬੈਠੇ ਸੀ,
ਲੋਚਨ ਕਾਕ ਪਸੁੰਡੇ ਉਘਾਰੇ ਮਧੁਰ ਮਿਰਦੁਲ ਮੁਖ ਬਚਨੀ ਉਚਾਰੇ,
ਤਾਂ ਕਾਕ ਪਸੁੰਡ ਨੇ ਜਦੋਂ ਸ਼ਬਦ ਨੂੰ ਸੁਣਿਆ, ਸ਼ਬਦ ਦੀ ਆਰੰਭਤਾ ਸ਼ਬਦ ਦੀ ਸਮਾਪਤੀ ਹੋ ਗਈ ਤਾਂ ਸ਼ਬਦ ਦੇ ਬੰਦ ਹੋਣ ਤੋਂ ਬਾਅਦ ਉਹਦੀਆਂ ਅੱਖਾਂ ਖੁੱਲ ਗਈਆਂ। ਕਾਕ ਪਸੁੰਡ ਨੇ ਆਪਣੀਆਂ ਜਦੋਂ ਅੱਖਾਂ ਖੋਲੀਆਂ ਕਾਂ ਨੇ, ਤਾਂ ਇਹ ਸੁਣਦਿਆਂ ਸਾਰ ਕਾਂ ਗੁਰੂ ਪਾਤਸ਼ਾਹ ਜੀ ਦੇ ਕੋਲ ਆ ਕੇ ਕਹਿਣ ਲੱਗਾ,
ਕੇ ਕੋ ਇਹ ਸ਼ਬਦ ਤੈ ਗਾਵਾ ਮਹਾਮੋ ਬਨ ਕੋ ਜਿਉ ਦਾਵਾ।
ਭਾਈ ਮਰਦਾਨਾ ਜੀ ਨੂੰ ਪੁੱਛਣ ਲੱਗਾ ਕਾਕ ਪਸੁੰਡ, ਕਹਿੰਦਾ ਵੀ ਭਾਈ ਜਿਹੜਾ ਤੂੰ ਇਹ ਸ਼ਬਦ ਗਾਇਆ ਹੈ ਇਹ ਸ਼ਬਦ ਕਿਹਦਾ ਹੈ, ਕਿੰਨੇ ਉਚਾਰਨ ਕੀਤਾ? ਇਹ ਸ਼ਬਦ ਨੂੰ ਗਾਉਣ ਵਾਲਾ, ਲਿਖਣ ਵਾਲਾ, ਉਚਾਰਨ ਵਾਲਾ ਕੌਣ ਹੈ? ਕਿਹਦੀ ਬਾਣੀ ਦਾ ਇਹ ਸ਼ਬਦ ਹੈ? ਜਿਹਨੂੰ ਸੁਣਨ ਦੇ ਨਾਲ ਮਨ ਦਾ ਮੋਹ ਇਸ ਤਰ੍ਹਾਂ ਖਤਮ ਹੋ ਗਿਆ ਜਿਵੇਂ ਕਹਿੰਦੇ ਅੱਗ ਲੱਗਣ ਦੇ ਨਾਲ ਜੰਗਲ ਨਤੈਸ ਨੈਸ ਹੋ ਜਾਂਦਾ। ਜਿਵੇਂ ਜੰਗਲ ਵਿੱਚ ਅੱਗ ਲੱਗ ਜਾਵੇ ਤਾਂ ਛਿਨਾ ਦੇ ਵਿੱਚ ਅੱਗ ਐਸੀ ਫੜਦੀ ਹੈ ਵੀ ਜੰਗਲ ਖਤਮ ਹੋ ਜਾਂਦਾ। ਇਹ ਗੁਰਬਾਣੀ ਨੂੰ ਸੁਣਨ ਦੇ ਨਾਲ ਮਨ ਦਾ ਮੋਹ ਇਸ ਤਰ੍ਹਾਂ ਖਤਮ ਹੋ ਜਾਂਦਾ, ਛਿਨ ਦੇ ਵਿੱਚ ਸੁਭਾਅ ਬਣ ਜਾਂਦਾ। ਇਹ ਬਾਣੀ ਕਿਹਨਾਂ ਦੀ ਹੈ? ਜਿਹਨੂੰ ਸੁਣਨ ਦੇ ਨਾਲ ਮਨ ਸ਼ਾਂਤ ਹੋ ਜਾਂਦਾ ਹੈ।
ਪ੍ਰੇਮ ਮੰਗਾ ਰਾਗ ਬਿਖੇ ਗਾਇਓ ਹਿਤ ਸੰਗਾ।
ਜਿਹੜੀ ਬਾਣੀ ਨੂੰ ਸੁਣਨ ਦੇ ਨਾਲ ਹਿਰਦੇ ਵਿੱਚ ਪ੍ਰੇਮ ਪੈਦਾ ਹੁੰਦਾ, ਉਮੰਗ, ਚਾਹ, ਇੱਛਾ ਦੇਖਣ ਦੀ, ਜਿਹਦੇ ਬਾਣੀ ਨੂੰ ਸੁਣਦਿਆਂ ਸਾਰ ਮਿਲਣ ਦੀ ਇੱਛਾ ਜਾਗਦੀ ਹੈ, ਉਸ ਪਿਆਰੇ ਪਰਮਾਤਮਾ ਨੂੰ ਦੇਖਣ ਦੀ ਇੱਛਾ ਉਤਪੰਨ ਹੁੰਦੀ ਹੈ, ਉਸ ਬਾਣੀ ਨੂੰ ਭਾਈ ਤੂੰ ਬੜੇ ਰਾਗ ਦੇ ਵਿੱਚ ਬੜੇ ਪ੍ਰੇਮ ਨਾਲ ਗਾਇਆ ਹੈ, ਇਹ ਬਾਣੀ ਹੈ ਕਿਹਦੀ ਹੈ?
ਏਕੋ ਨਾਮ ਬਤਾਓ ਮੋਹੇ ਭਗਤ ਰੰਗ ਮੈਂ ਰੰਗਿਓ ਹੋਏ।
ਉਹਦਾ ਨਾਮ ਦੱਸ ਜਿਸ ਨੇ ਇਹ ਭਗਤੀ ਦੇ ਰੰਗ ਵਿੱਚ ਸ਼ਬਦ ਉਚਾਰਨ ਕੀਤਾ। ਇਹ ਜਿਹੜਾ ਸ਼ਬਦ ਹੈ ਇਹ ਐਵੇਂ ਨਹੀਂ ਕਿਹਾ ਹੋਇਆ, ਇਹਦੇ ਵਿੱਚ ਭਗਤੀ ਦਾ ਰੰਗ ਭਰਿਆ ਹੋਇਆ। ਉਹ ਕਿਸ ਨੇ ਉਚਾਰਨ ਕੀਤੀ ਹੈ? ਇਹ ਬਾਣੀ ਕੌਣ ਗਾਉਂਦਾ ਹੈ? ਕਿਹਦੀ ਉਚਾਰਨ ਕੀਤੀ ਹੋਈ ਹੈ? ਇਹ ਭਾਈ ਤੂੰ ਦੱਸਣਾ ਕਰ, ਜਿਹਦਾ ਤੂੰ ਸ਼ਬਦ ਗਾ ਰਿਹਾ ਸੀ।
ਸੁਣ ਮਰਦਾਨੇ ਬਚਨ ਬਖਾਨਾ, ਸ਼੍ਰੀ ਨਾਨਕ ਤਬ ਸਭ ਗੁਣ ਖਾਨਾ।
ਤਾਂ ਕਾਗ ਪਸੁੰਡ ਦੇ ਕਹਿਣ ਤੇ ਭਾਈ ਮਰਦਾਨਾ ਜੀ ਕਹਿਣ ਲੱਗੇ, ਕਹਿੰਦੇ ਵੀ ਤੁਸੀਂ ਰਾਗ ਬਾਰੇ ਗੱਲ ਕਰਦੇ ਹੋ ਵੀ ਬੜੇ ਰਾਗ ਦੇ ਵਿੱਚ ਪ੍ਰੇਮ ਦੇ ਨਾਲ ਗਾਇਆ ਭਗਤੀ ਨਾਲ। ਉਹ ਰਾਗ ਦੇ ਵਿੱਚ ਕਾਵ ਦੇ ਵਿੱਚ ਗਾਉਣ ਵਾਲੇ, ਭਗਤੀ ਵਿੱਚ ਗਾਉਣ ਵਾਲੇ ਸਰਬ ਗੁਣਾਂ ਦੇ ਖਾਨ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਜਿਹੜੇ ਇਹ ਬੈਠੇ ਨੇ, ਇਹਨਾਂ ਦਾ ਉਚਾਰਨ ਹੋ ਕੀਤਾ ਹੋਇਆ ਇਹ ਸ਼ਬਦ ਹੈ।
ਇਨਕੋ ਸ਼ਬਦ ਹੈ ਜੋ ਗਾਵਾ, ਨਿਰੰਕਾਰ ਅਵਤਾਰ ਸੁਹਾਵਾ।
ਜਿਹੜੇ ਨਿਰੰਕਾਰ ਅਕਾਲ ਪੁਰਖ ਦਾ ਅਵਤਾਰ ਹਨ, ਐਸੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਤੇਰੇ ਸਾਹਮਣੇ ਬੈਠੇ ਨੇ, ਇਹ ਭਾਈ ਇਹਨਾਂ ਦਾ ਗਾਇਨ ਕੀਤਾ ਹੋਇਆ, ਇਹਨਾਂ ਦਾ ਉਚਾਰਨ ਕੀਤਾ ਹੋਇਆ ਪਾਵਨ ਪਵਿੱਤਰ ਸ਼ਬਦ ਗਾਇਆ ਹੈ, ਜਿਹੜੇ ਸ਼ਬਦ ਨੂੰ ਗਾਉਣ ਦੇ ਨਾਲ ਨਿਰੰਕਾਰ ਸਰੂਪ ਦੇ ਵਿੱਚ ਧਿਆਨ ਜੁੜ ਜਾਂਦਾ ਹੈ, ਮਨ ਦਾ ਮੋਹ ਖਤਮ ਹੋ ਜਾਂਦਾ ਹੈ, ਉਹ ਪਾਵਨ ਪਵਿੱਤਰ ਸ਼ਬਦ ਸਤਿਗੁਰੂ ਨਾਨਕ ਪਾਤਸ਼ਾਹ ਜੀ ਦਾ ਹੈ।
ਤੂਰਨ ਆਏ ਚਰਨ ਲਪਟਾਨਾ।
ਜਦੋਂ ਕਾਗ ਸੁੰਡ ਨੇ ਸੁਣਿਆ ਵੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਮਣੇ ਬੈਠੇ, ਤਾਂ ਉਸੇ ਵਕਤ ਦੌੜਦਾ ਦੌੜਦਾ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿਖੇ ਆ ਕੇ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰਾਂ ਕਰਦਾ ਹੈ।
ਏਕੋ ਪਿਕ ਪੰਖੀ ਸਭ ਆਏ ਬੰਦੇ ਚਰਨ ਕਮਲ ਸੁਖ ਪਾਏ।
ਕਾਗ ਸੁੰਡ ਨੂੰ ਵੇਖ ਕੇ, ਕਿਉਂਕਿ ਉਹ ਸਾਰਿਆਂ ਨੂੰ ਕਥਾ ਸੁਣਾਉਂਦਾ ਸੀ, ਸਾਰਿਆਂ ਨੂੰ ਆਪਣੀਆਂ ਬਾਣੀਆਂ ਆਪਣੇ ਬਚਨ ਸੁਣਾਉਂਦਾ ਸੀ, ਇਹ ਸੁਣ ਕੇ ਜਿੰਨੇ ਵੀ ਉੱਥੇ ਬੈਠੇ ਹੋਏ ਸੀ ਪੰਛੀ, ਉਹ ਸਾਰੇ ਪੰਛੀ ਉੱਡਦੇ ਉੱਡਦੇ ਦੌੜਦੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਕਮਲਾਂ ਵਿਖੇ ਆਏ ਹਨ।
ਕਾਕ ਪਸੁੰਡ ਜੋਰ ਜੁਗ ਹਾਥਾ, ਬੋਲਿਓ ਬਚਨ ਪ੍ਰਭੂ ਕੇ ਸਾਥਾ।
ਇਸ ਕਾਕ ਪਸੁੰਡ ਨੇ ਹੱਥ ਜੋੜ ਲਏ ਤੇ ਪ੍ਰਭੂ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਹੱਥ ਜੋੜ ਕੇ ਇਹ ਕਹਿਣ ਲੱਗਾ,
ਇਹ ਸੁਗਮੋ ਕੋ ਹੁਤੀ ਅਗਾਰੀ ਪ੍ਰਗਟੇ ਹਰੀ ਕਲ ਕਾਲ ਮਝਾਰੇ।
ਇਹ ਪਾਤਸ਼ਾਹ ਮਹਾਰਾਜ ਜੀ, ਇਸ ਗੱਲ ਦੀ ਮੈਨੂੰ ਪਹਿਲਾਂ ਖਬਰ ਸੀ, ਇਸ ਗੱਲ ਦਾ ਮੈਨੂੰ ਪਤਾ ਸੀ ਵੀ ਆਪ ਜੀ ਅਕਾਲ ਪੁਰਖ ਦਾ ਅਵਤਾਰ, ਆਪ ਇਸ ਕਲਯੁਗ ਦੇ ਵਿੱਚ ਸੰਸਾਰ ਵਿੱਚ ਜੀਵਾਂ ਨੂੰ ਤਾਰਨ ਵਾਸਤੇ ਆਉਣਾ ਹੈ।
ਜਿਉਂ ਬਿਲੋਕਨ ਰੂਪ ਕਿਰਪਾਲਾ, ਯਹੀ ਚਾਹਤੀ ਦੇ ਵਿਸਾਲਾ।
ਮਹਾਰਾਜ, ਮੇਰੇ ਮਨ ਵਿੱਚ ਇੱਛਾ ਸੀ ਵੀ ਮੈਂ ਜਿਹੜੇ ਅਵਤਾਰ ਮਹਾਂਪੁਰਸ਼ਾਂ ਨੇ ਇਸ ਕਲਯੁਗ ਦੇ ਵਿੱਚ ਆਉਣਾ ਹੈ ਜੀਵਾਂ ਨੂੰ ਤਾਰਨ ਵਾਸਤੇ, ਉਹਨਾਂ ਦੇ ਦਰਸ਼ਨ ਕਰਨ ਵਾਸਤੇ ਜਾਵਾਂ। ਮੇਰੇ ਮਨ ਦੀ ਇੱਛਾ ਸੀ ਵੀ ਜਿਹੜੇ ਪਾਤਸ਼ਾਹ ਜੀ ਸੰਸਾਰ ਚ ਆਏ ਨੇ ਉਹਨਾਂ ਦੇ ਦਰਸ਼ਨ ਕਰਕੇ ਮੈਂ ਵੀ ਮੁਕਤ ਹੋ ਜਾਵਾਂ।
ਦੇਵ ਯੋਗ ਤੇ ਆਏ ਸਮੀਪਾ ਦੀਨ ਦਰਸ ਬੇਦੀ ਕੁਲ ਦੀਪਾ।
ਤੇ ਮਹਾਰਾਜ ਜੀ, ਆਪ ਜੀ ਨੇ ਦੇਵ ਵਿਧੀ ਬਣਾਈ ਹੈ, ਆਪ ਜੀ ਨੇ ਸੰਸਾਰ ਦੀ ਵਿਧੀ ਬਣਾਈ ਹੈ, ਉਸ ਵਿਧੀ ਅਨੁਸਾਰ ਆਪ ਜੀ ਸਾਨੂੰ ਦਰਸ਼ਨ ਦੇਣ ਵਾਸਤੇ ਆਏ ਹੋ। ਇਸ ਥਾਂ ਤੇ ਸਤਿਗੁਰੂ ਜੀ ਜਿੱਥੇ ਕੋਈ ਮਨੁੱਖ ਨਹੀਂ ਆਉਂਦਾ, ਉੱਥੇ ਆਪ ਜੀ ਜੀਵਾਂ ਨੂੰ ਸਾਨੂੰ ਤਾਰਨ ਵਾਸਤੇ ਆਏ ਹੋ।
ਕੀਨ ਮਨੋਰਥ ਪੂਰਨ ਮੇਰਾ, ਲੋਚਨ ਸੰਗ ਰੂਪ ਤਵਹੇਰਾ।
ਸਤਿਗੁਰੂ ਮਹਾਰਾਜ ਜੀ ਆਪਣੀਆਂ ਅੱਖਾਂ ਦੇ ਨਾਲ ਤੁਹਾਡੇ ਦਰਸ਼ਨ ਹੋ ਗਏ, ਇਹ ਸਭ ਤੋਂ ਵੱਡਾ ਮਨੋਰਥ ਸੀ, ਮਨ ਦੀ ਇੱਛਾ ਸੀ। ਤੁਸੀਂ ਕਿਰਪਾ ਕਰਕੇ ਆਪਣੇ ਦਰਸ਼ਨ ਕਰਾ ਕੇ ਮੇਰੇ ਮਨ ਦੀ ਇੱਛਾ ਪੂਰੀ ਕਰ ਦਿੱਤੀ ਹੈ।
ਕਲੀ ਕਾਲ ਮਤ ਮੰਦ ਬੇਮੁੱਦਾ, ਧਰਮ ਪ੍ਰਿਸ਼ਟ ਤੇ ਮੋਹ ਅਰੁਦਾ।
ਸਤਿਗੁਰੂ ਜੀ, ਕਲਯੁਗ ਦੇ ਵਿੱਚ ਬਹੁਤ ਪਾਪੀ ਬੇਮੂੜੇ ਮੂਰਖ ਮਤ ਵਾਲੇ ਸੰਸਾਰ ਚ ਪੈਦਾ ਹੋਏ। ਇਸ ਕਲਯੁਗ ਦੇ ਵਿੱਚ ਮਹਾ ਘੋਰ ਅੰਧਿਆਰੇ ਦੇ ਵਿੱਚ ਬਹੁਤ ਪਾਪੀ ਜੀਵ ਹਨ।
ਤਿੰਨ ਕੋ ਦੇਨੇ ਹੇਤ ਸੁਪੰਥਾ, ਖੋਵਨ ਹਿਰਦੇ ਕੁਮਤ ਕੀ ਗੰਥਾ।
ਐਸੇ ਕਲਯੁਗ ਦੇ ਵਿੱਚ ਜਿੱਥੇ ਮਹਾ ਪਾਪੀ ਪੈਦਾ ਹੋਏ, ਉਹਨਾਂ ਪਾਪੀਆਂ ਦੇ ਮਨ ਦਾ ਪਾਪ ਖਤਮ ਕਰਨ ਵਾਸਤੇ, ਉਹਨਾਂ ਨੂੰ ਸੋ ਪੰਥ ਚ ਚਲਾਉਣ ਵਾਸਤੇ, ਚੰਗੇ ਰਸਤੇ ਤੇ ਧਾਰਨ ਕਰਨ ਵਾਸਤੇ ਤੁਸੀਂ ਇਸ ਸੰਸਾਰ ਵਿੱਚ ਆਏ ਹੋ। ਜੀਵਾਂ ਨੂੰ ਮਾੜੇ ਰਸਤੇ ਤੋਂ ਹਟਾ ਕੇ ਚੰਗੇ ਰਸਤੇ ਵਿੱਚ ਲਾਉਣ ਦੀ ਤੁਹਾਡਾ ਮਨੋਰਥ ਹੈ। ਇਸ ਸੰਸਾਰ ਵਿੱਚ ਜੀਵਾਂ ਨੂੰ ਤਾਰ ਰਹੇ ਹੋ।
ਧਰ ਪਰ ਨਰ ਸਰੀਰ ਕੋ ਧਾਰਾ, ਤੀਨ ਲੋਕ ਕੇ ਤੁਮ ਆਧਾਰਾ।
ਹੇ ਪਾਤਸ਼ਾਹ ਜੀ, ਤੁਸੀਂ ਇਸ ਧਰਤੀ ਦੇ ਉੱਪਰ ਮਨੁੱਖਾਂ ਵਾਲਾ ਸਰੀਰ ਧਾਰਨ ਕਰਕੇ ਆਏ, ਪਰ ਤੁਸੀਂ ਹੈ ਇਸ ਤਿੰਨਾਂ ਲੋਕਾਂ ਦੇ, ਤਿੰਨਾਂ ਜਹਾਨਾਂ ਦੇ ਮਾਲਕ, ਸਾਰੇ ਸੰਸਾਰ, ਸਾਰੀ ਬਿਰਤੀਆਂ ਦੇ, ਸਭ ਜਲੇ ਥਲੀ ਸਭ ਪਾਸੇ ਦੇ ਮਾਲਕ, ਸਵਾਮੀ ਆਪ ਹੋ। ਪਰ ਜੀਵਾਂ ਦਾ ਉਧਾਰ ਕਰਨ ਵਾਸਤੇ ਆਪ ਇਸ ਸੰਸਾਰ ਵਿੱਚ ਆਏ ਹੋ।
ਆਏ ਜਿਰਾਵਰ ਚਰਨ ਸ਼ਰਨਾ, ਕਿਉਂ ਨਾ ਤਰੇ ਜਗ ਜਨਮ ਰੋ ਮਰਨਾ।
ਇਹ ਪਾਤਸ਼ਾਹ ਮਹਾਰਾਜ ਜੀ, ਜਿਹੜਾ ਸੰਸਾਰ ਵਿੱਚ ਜਨਮ ਮਰਨ ਦਾ ਚੱਕਰ ਹੈ ਨਾ, ਜਿਹੜਾ ਜਨ ਆਪ ਜੀ ਦੀ ਸ਼ਰਨ ਆ ਜਾਵੇ, ਤੇ ਇਹ ਕਿਵੇਂ ਹੋ ਸਕਦਾ ਵੀ ਤੁਹਾਡੀ ਸ਼ਰਨ ਵਿੱਚ ਆ ਕੇ ਜਨਮ ਮਰਨ ਦਾ ਚੱਕਰ ਖਤਮ ਨਾ ਹੋਵੇ? ਮਹਾਰਾਜ, ਤੁਹਾਡੀ ਸ਼ਰਨ ਵਿੱਚ ਆਏ ਹਾਂ ਤੇ ਤੁਸੀਂ ਜੀਵਾਂ ਦਾ ਜਨਮ ਮਰਨ ਨਿਵਾਰਨ ਵਾਲੇ ਹੋ। ਇਸ ਸੰਸਾਰ ਵਿੱਚ ਜਿਹੜੇ ਜਿਹੜੇ ਜਿਨ੍ਹਾਂ ਨੇ ਵੀ ਤੁਹਾਡਾ ਬਚਨ ਮੰਨਿਆ, ਤੁਹਾਡੀ ਸ਼ਰਨ ਲਿੱਤੀ, ਤੁਸੀਂ ਉਹਨਾਂ ਨੂੰ ਤਾਰਨ ਵਾਲੇ ਹੋ।
ਕਰੈ ਬਚਨ ਤੁਮਰੇ ਜੋ ਕਮਾਵਨ, ਸੇ ਨਰ ਤੀਰਥ ਕਰ ਹੈ ਪਾਵਨ।
ਸਤਿਗੁਰੂ ਜੀ, ਜਿਹੜੇ ਤੁਹਾਡੇ ਬਚਨਾਂ ਨੂੰ ਕਮਾਣ ਵਾਲੇ, ਤੁਹਾਡੇ ਬਚਨਾਂ ਨੂੰ ਸੁਣਨ ਵਾਲੇ ਹਨ, ਇੱਕ ਵੀ ਬਚਨ ਨੂੰ ਸੁਣ ਕੇ ਜਿਨ੍ਹਾਂ ਨੇ ਕਮਾ ਲਿਆ, ਉਹ ਪਾਵਨ ਤੀਰਥਾਂ ਦੇ ਇਸ਼ਨਾਨ ਕਰਨ ਦੀ ਲੋੜ ਨਹੀਂ ਪੈਂਦੀ। ਉਹਨਾਂ ਦੇ ਹਿਰਦੇ ਵਿੱਚ 68 ਤੀਰਥਾਂ ਦਾ ਇਸ਼ਨਾਨ ਆਪਣੇ ਆਪ ਹੋ ਜਾਂਦਾ। ਉਹਨਾਂ ਦੇ ਮਨ ਦੀ, ਸਿਰਫ ਤਨ ਦੀ ਮੈਲ ਨਹੀਂ ਉਤਰਦੀ, ਉਹਨਾਂ ਦੇ ਮਨ ਦੀ ਮੈਲ ਵੀ ਖਤਮ ਹੋ ਜਾਂਦੀ ਹੈ।
ਇਸ ਮੈਂ ਸ਼ਕਤ ਗਿਆਨ ਕੀ ਰਾਖੀ, ਤੇ ਪੜ ਕਿਉਂ ਨਾ ਹੋਏ ਗਤ ਕਾਂਕੇ।
ਸਤਿਗੁਰੂ ਜੀ, ਜਿਸ ਸਰੂਪ ਦੇ ਵਿੱਚ ਤੁਸੀਂ ਆਪਣੇ ਗਿਆਨ ਦੇ ਪ੍ਰਕਾਸ਼ ਆਪ ਹੋ, ਸਾਰੇ ਸੰਸਾਰ ਨੂੰ ਪ੍ਰਕਾਸ਼ ਦੇਣ ਵਾਲੇ, ਗਿਆਨ ਮਤ ਦੇਣ ਵਾਲੇ ਆਪ ਹੋ, ਤੇ ਜਿਹੜਾ ਆਪ ਗਿਆਨ ਦਾ ਪ੍ਰਕਾਸ਼ ਆਪ ਹੋਵੇ, ਉਹਦੇ ਕੋਲ ਆਉਣ ਨਾਲ ਦੱਸੋ ਕਿਉਂ ਨੀ ਕਿਸੇ ਨੂੰ ਸਮਤ ਮਿਲੇਗੀ? ਆਪਣੇ ਆਪ ਕੁਦਰਤੀ ਹੈ, ਦੀਵੇ ਦੇ ਕੋਲ ਜਾਣ ਨਾਲ ਰੋਸ਼ਨੀ ਜ਼ਰੂਰ ਮਿਲਦੀ ਹੈ, ਸੂਰਜ ਦੇ ਸਾਹਮਣੇ ਹੋਣ ਨਾਲ ਰੋਸ਼ਨੀ ਪ੍ਰਕਾਸ਼ ਜ਼ਰੂਰ ਹੈ। ਤੇ ਇਸੇ ਤਰ੍ਹਾਂ ਜਿਹੜੇ ਤੁਸੀਂ ਗਿਆਨ ਦੇ ਦਾਤੇ ਹੋ, ਜਿਹੜੇ ਵੀ ਤੁਹਾਡੀ ਸ਼ਰਨ ਵਿੱਚ ਆਏ, ਉਹਨਾਂ ਨੂੰ ਕੁਦਰਤੀ ਆਪਣੇ ਆਪ ਉਹਨਾਂ ਦੇ ਹਿਰਦੇ ਵਿੱਚ ਸਮਤ ਧਾਰਨ ਹੋ ਗਈ।
ਦੋਏਰਾ ਸ਼੍ਰੀ ਨਾਨਕ ਬੋਲੇ ਤਵੈ ਸਭ ਗੁਣ ਮੈਂ ਪ੍ਰਧਾਨ।
ਤਾਂ ਸਤਿਗੁਰੂ ਮਹਾਰਾਜ ਜੀ, ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜਿਹੜੇ ਸਾਰੇ ਗੁਣਾਂ ਦੇ ਸਾਗਰ ਹਨ, ਕਾਕ ਸੁਣ ਨੂੰ ਇਸ ਤਰ੍ਹਾਂ ਕਹਿਣ ਲੱਗੇ,
ਭਗਤ ਨਿਰੰਤਰ ਕਰਤ ਹੋ ਸ਼੍ਰੋਤਨ ਬਿਖੈ ਮਹਾਨ।
ਤਾਂ ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ, ਵੀ ਭਾਈ ਇਸ ਸੰਸਾਰ ਵਿੱਚ ਜੀਵਾਂ ਨੂੰ ਤਾਰਨ ਵਾਲਾ ਅਸਲ ਰਸਤਾ ਕੇਵਲ ਭਗਤੀ ਹੈ। ਜਿਹੜੀ ਭਗਤੀ ਬਾਰੇ ਸ਼ਰੁਤੀਆਂ ਦੇ ਵਿੱਚ, ਵੇਦਾਂ ਸ਼ਾਸਤਰਾਂ ਦੇ ਵਿੱਚ ਵੀ ਜਿਸ ਭਗਤੀ ਦੀ ਮਹੱਤਵਤਾ ਲਿਖੀ ਹੈ ਵੀ ਜਿਨ੍ਹਾਂ ਨੇ ਭਗਤੀ ਕੀਤੀ ਉਹ ਭਗਤੀ ਕਰਕੇ ਸੰਸਾਰ ਵਿੱਚ ਸਦਾ ਵਾਸਤੇ ਅਟਲ ਕਹਾਏ। ਸ਼ਰੁਤੀਆਂ ਵਿੱਚ, ਵੇਦਾਂ ਸ਼ਾਸਤਰਾਂ ਵਿੱਚ ਭਾਈ ਭਗਤੀ ਦੀ ਮਹੱਤਵਤਾ ਲਿਖੀ ਹੈ।
ਸਤਿਗੁਰ ਦੀਨਾ ਨਾਥ ਜੀ ਕੀਜੈ ਮੋਏ ਸਹਾਏ।
ਤਾਂ ਸਤਿਗੁਰੂ ਮਹਾਰਾਜ ਜੀ ਦੇ ਅੱਗੇ ਕਾਕ ਪਸੁੰਡ ਇਹ ਬੇਨਤੀ ਕਰਨ ਲੱਗਾ, ਸਤਿਗੁਰੂ ਜੀ ਕਿਰਪਾ ਕਰਕੇ ਆਪਣੀ ਬਖਸ਼ਿਸ਼ ਕਰਕੇ ਮੇਰੀ ਸਹਾਇਤਾ ਕਰਨਾ ਕਰੋ।
ਸ਼ਰੋਤੇ ਕਿਸ ਪ੍ਰਕਾਰ ਕੇ ਦੀਜੈ ਮੋਏ ਬਤਾਏ।
ਸਤਿਗੁਰੂ ਜੀ ਸ਼ਰੋਤੇ ਸੁਣਨ ਵਾਲੇ ਕਿੰਨੇ ਪ੍ਰਕਾਰ ਦੇ ਹਨ, ਸੁਣਨ ਵਾਲਿਆਂ ਦੀ ਬਿਰਤੀ ਕਿੰਨੇ ਪ੍ਰਕਾਰ ਦੇ ਸੁਣਨ ਵਾਲੇ ਹੁੰਦੇ ਨੇ, ਸ਼ਰੋਤੇ ਕਿਸ ਤਰ੍ਹਾਂ ਦੇ ਨੇ, ਉਹਨਾਂ ਬਾਰੇ ਆਪ ਕਿਰਪਾ ਕਰਕੇ ਦੱਸਣਾ ਕਰੋ।
ਜੋ ਭਈ ਸ਼ਰੋਤਾ ਜਗ ਮੈਂ ਪੰਜ ਪ੍ਰਕਾਰਾ ਸੋ ਤੁਮ ਤੋਂ ਕਰੋ ਉਚਾਰਾ।
ਸ੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਕਹਿੰਦੇ ਦੇਖੋ ਕਾਕ ਪਸੁੰਡ ਜੀ, ਇਸ ਸੰਸਾਰ ਵਿੱਚ ਪੰਜ ਪ੍ਰਕਾਰ ਦੇ ਸ਼ਰੋਤਾ ਹੁੰਦੇ ਨੇ, ਪੰਜ ਪ੍ਰਕਾਰ ਦੇ ਸੁਣਨ ਵਾਲਿਆਂ ਦੀ ਬਿਰਤੀ ਹੈ, ਪੰਜ ਤਰ੍ਹਾਂ ਦੇ ਐਸੇ ਜਨ ਹਨ ਜਿਹੜੇ ਸੁਣਦੇ ਹਨ, ਤੇ ਉਹਨਾਂ ਦੇ ਬਾਰੇ ਤੁਹਾਨੂੰ ਦੱਸਦੇ ਹਾਂ।
ਰਾਗ ਰਾਗ ਨਹੀਂ ਸਮਝੈ ਏਕਾ।
ਇੱਕ ਜਨ ਰਾਗਾਂ ਨੂੰ ਸੁਣਦੇ, ਰਾਗ ਬਾਰੇ ਸਮਝ ਰੱਖਦੇ ਵੀ ਫਲਾ ਇਸ ਸ਼ਬਦ ਦੇ ਵਿੱਚ ਰਾਗ ਕਿੰਨੀ ਭਾਵਨਾ ਨਾਲ, ਕਿਸ ਪਿਆਰ ਦੇ ਨਾਲ, ਕਿਹੜੇ ਰਾਗ ਵਿੱਚ ਗਾਇਆ।
ਦੂਜੇ ਸੁਰ ਕੋ ਲਖੈ ਬਿਵੇਕਾ।
ਇੱਕ ਰਾਗ ਬਾਰੇ ਜਾਣਦੇ, ਰਾਗ ਨੂੰ ਸੁਣਦੇ ਨੇ, ਤੇ ਦੂਸਰੇ ਗਾਇਨ ਕਰਨ ਵਾਲੇ ਬਾਜਿਆਂ ਦੇ ਸੁਰਾਂ ਨੂੰ ਦੇਖਦੇ ਨੇ ਵੀ ਸੁਰ ਕਿੰਨਾ ਸਾਫ਼ ਲੱਗਾ, ਸੁਰ ਕਿੰਨਾ ਵਧੀਆ ਗਾਇਆ। ਕਈ ਸੁਰਾਂ ਬਾਰੇ ਦੇਖਦੇ ਨੇ, ਇੱਕ ਰਾਗਾਂ ਬਾਰੇ ਜਾਣਦੇ ਨੇ।
ਤੀਜੋ ਤਾਲ ਸੁਣੈ ਹਿਤ ਦਈਆ।
ਤੇ ਤੀਜੇ ਤਾਲ ਨੂੰ ਸੁਣਦੇ ਵੀ ਤਾਲ ਕਿੰਨਾ ਹਿਸਾਬ ਨਾਲ, ਕਿੰਨੇ ਤਰੀਕੇ ਨਾਲ, ਸੁਰ ਦੇ ਨਾਲ ਸਹੀ ਵਜਿਆ ਜਾਂ ਨਹੀਂ ਵਜਿਆ। ਇੱਕ ਰਾਗ ਵੇਖਦੇ, ਇੱਕ ਸੁਰ ਵੇਖਦੇ ਨੇ, ਇੱਕ ਤਾਲ ਸੁਣਦੇ ਨੇ।
ਚਤੁਰਥ ਬਾਦਤ ਤੇ ਰਸ ਲਈਆ।
ਤੇ ਚੌਥੇ ਸਰੋਤੇ ਉਹ ਨੇ ਜਿਹੜੇ ਰਾਗ ਨੂੰ ਸੁਣ ਕੇ, ਜਿਹੜੇ ਸ਼ਬਦ ਨੂੰ ਸੁਣਦੇ ਨੇ ਵੀ ਸ਼ਬਦ ਦੀ ਆਵਾਜ਼ ਕਿਹੜੀ ਆ ਰਹੀ ਹੈ, ਗਾਉਣ ਵਾਲੇ ਦਾ ਢੰਗ ਕਿੰਨਾ ਵਧੀਆ, ਗਾਉਣ ਵਾਲੇ ਦੀ, ਬੋਲਣ ਵਾਲੇ ਦੀ ਆਵਾਜ਼ ਕਿੰਨੀ ਵਧੀਆ। ਕਈ ਆਵਾਜ਼ ਨੂੰ ਸੁਣ ਕੇ ਖੁਸ਼ ਹੁੰਦੇ ਨੇ।
ਪੰਚਮ ਸ਼ਬਦ ਅਰਥ ਪੋਚੀਨਾ, ਤਾਤ ਪਰਜ ਸਮਝਤ ਪਰਬੀਨਾ।
ਪਾਤਸ਼ਾਹ ਜੀ ਕਹਿੰਦੇ ਵੀ ਕਈ ਰਾਗ ਰਾਗਾਂ ਦੇ ਸਮਝ ਰੱਖਦੇ, ਰਾਗ ਨੂੰ ਸੁਣ ਕੇ ਖੁਸ਼ ਹੁੰਦੇ, ਕਈ ਤਾਲ ਨੂੰ ਸੁਣ ਕੇ, ਕਈ ਸੁਰ ਨੂੰ ਸੁਣ ਕੇ, ਕਈ ਆਵਾਜ਼ ਨੂੰ ਸੁਣ ਕੇ। ਤੇ ਪੰਚਮ ਜਿਹੜੇ ਪੰਜਵੇਂ ਸਰੋਤੇ ਨੇ ਨਾ, ਉਹ ਪੰਜਵੇਂ ਸਰੋਤੇ ਦੀ ਪਰਿਭਾਸ਼ਾ ਇਹ ਹੈ ਵੀ ਉਹ ਸ਼ਬਦ ਦੇ ਅਰਥਾਂ ਨੂੰ ਸੁਣ ਕੇ ਰਸ ਲੈਂਦੇ, ਉਹ ਸ਼ਬਦ ਦੇ ਵਿੱਚ ਜਿਹੜਾ ਗਹਿਣ ਭਾਵ ਹੈ, ਸ਼ਬਦ ਦੇ ਵਿੱਚ ਜਿਹੜਾ ਜਸ ਗਾਇਆ ਹੈ, ਉਸ ਸ਼ਬਦ ਦੇ ਅਰਥਾਂ ਨੂੰ, ਤਾਤਪਰੇ ਨੂੰ ਸੁਣ ਕੇ ਉਹਦੇ ਵਿੱਚ ਰਸ ਆਨੰਦ ਮਾਣਦੇ ਨੇ। ਇਹ ਪੰਜਵੇਂ ਪ੍ਰਕਾਰ ਦੇ ਸਰੋਤੇ ਹਨ।
ਸੋ ਸਭਿਆਨ ਤੇ ਲਖੋ ਮਹਾਨਾ, ਅਰਥ ਸਮਝ ਕੇ ਗੁਣਤ ਸੁਜਾਨਾ।
ਕਾਕ ਪਸੁੰਡ ਜੀ, ਪੰਜ ਪ੍ਰਕਾਰ ਦੇ ਸਰੋਤਿਆਂ ਵਿੱਚੋਂ ਜਿਹੜੇ ਅਰਥਾਂ ਨੂੰ ਸੁਣ ਕੇ ਉਹਦੀ ਭਾਵਨਾ ਵਿੱਚੋਂ ਰਸ ਲੈਂਦੇ ਨੇ, ਉਹ ਅਸਲ ਪ੍ਰਕਾਰ ਦਾ ਰਸ ਲੈਣ ਵਾਲੇ ਅਸਲ ਸਰੋਤੇ ਜਾਨ ਉਹੀ ਨੇ ਜਿਹੜੇ ਸ਼ਬਦ ਦੇ ਅਰਥਾਂ ਵਿੱਚੋਂ ਆਨੰਦ ਮਾਣਦੇ ਨੇ।
ਜਾਂਤੇ ਹੋ ਸਭ ਵਿਖੇ ਵਧੇਰੇ, ਸਮਝ ਅਰਥ ਸੁਖ ਪਾਏ ਕਨੇਰੇ।
ਪੰਜ ਪ੍ਰਕਾਰ ਦੇ ਜਿਹੜੇ ਸਰੋਤੇ ਦੱਸੇ ਨੇ, ਉਹ ਰਾਗਾਂ ਨੂੰ, ਤਾਲਾਂ ਨੂੰ ਆਪਣੇ ਕੰਨਾਂ ਦੀ ਖੁਸ਼ੀ ਵਾਸਤੇ, ਮਨ ਦੇ ਆਨੰਦ ਵਾਸਤੇ, ਸਵਾਦ ਵਾਸਤੇ ਸੁਣਦੇ ਨੇ। ਪਰ ਜਿਹੜਾ ਪੰਜਵ ਰਸਤਾ ਦੱਸਿਆ ਨਾ, ਵੀ ਅਰਥਾਂ ਦੇ ਵਿੱਚੋਂ ਭਾਵਨਾ, ਸ਼ਬਦ ਦੀਆਂ ਗੱਲਾਂ ਵਿਚਾਰਾਂ ਨੂੰ ਸੁਣ ਕੇ ਭਾਵਨਾ ਆਨੰਦ ਲੈਣਾ, ਸਤਿਗੁਰੂ ਜੀ ਕਹਿੰਦੇ ਇਸੇ ਕਰਕੇ ਜਿਹੜਾ ਪੰਜਵਾਂ ਤਰੀਕਾ ਹੈ ਸ਼ਬਦ ਨੂੰ ਸੁਣਨਾ, ਅਰਥ ਸਮਝਣੇ, ਉਹ ਅਸਲ ਰਸਤਾ ਸੁਣਨ ਦਾ ਹੈ।
ਪ੍ਰੇਮ ਭਗਤ ਮੈਂ ਨਿਤ ਮਨ ਲੀਨਾ, ਚਿਰੰਜੀਵ ਹੋ ਅਦਕ ਪਰਬੀਨਾ।
ਜਿਹੜੇ ਸ਼ਬਦ ਦੇ ਅਰਥਾਂ ਦੇ ਵਿੱਚੋਂ ਆਨੰਦ ਲੈਂਦੇ ਨੇ ਨਾ, ਵੀ ਸ਼ਬਦ ਦਾ ਅਰਥ ਭਾਵ ਕੀ ਕਹਿ ਰਿਹਾ। ਪਾਤਸ਼ਾਹ ਕਹਿੰਦੇ ਵੀ ਪਾਕ ਸੁਣ, ਜਿਹੜੇ ਸ਼ਬਦ ਦੇ ਅਰਥਾਂ ਚੋਂ ਭਾਵ ਲੈਂਦੇ ਨੇ ਉਹਨਾਂ ਦੇ ਅੰਦਰ ਪ੍ਰੇਮ ਭਾਵਨਾ ਜਾਗਦੀ ਹੈ। ਬਾਕੀ ਸੁਣਨ ਵਾਲੇ, ਰਾਗ ਸੁਣਨ ਵਾਲੇ ਰਾਗ ਦੇ ਆਨੰਦ ਨੂੰ ਸੁਣ ਕੇ ਵੀ ਬੜਾ ਸੋਹਣਾ ਗਾਇਆ, ਤਾਲ ਵਾਲੇ ਤਾਲ ਨੂੰ ਸੁਣ ਜਾਂਦੇ, ਸ਼ਬਦ ਗਾਉਣ ਵਾਲੇ ਆਵਾਜ਼ ਨੂੰ ਸੁਣ ਕੇ ਖੁਸ਼ ਹੁੰਦੇ। ਪਰ ਜਿਹੜੇ ਸ਼ਬਦ ਦੇ ਭਾਵ ਨੂੰ ਜਿਹਨਾਂ ਦੇ ਅੰਦਰ ਵਸ ਜਾਂਦਾ ਨਾ, ਪਾਤਸ਼ਾਹ ਕਹਿੰਦੇ ਉਹਨਾਂ ਦੇ ਅੰਦਰ ਪ੍ਰੇਮਾ ਭਗਤੀ ਭਾਵਨਾ ਪੈਦਾ ਹੁੰਦੀ ਹੈ।
ਅਰਥ ਵਿਚਾਰ ਹੈ ਜੋ ਹਿਤ ਲਾਏ, ਸੋ ਸ਼ਰੋਤਾ ਰਸ ਸੋ ਤ੍ਰਿਪਚਾਏ।
ਮਹਾਰਾਜ ਕਹਿੰਦੇ ਵੀ ਕਾਕ ਸੁਣ, ਜਿਹੜੇ ਸ਼ਰੋਤੇ ਅਰਥਾਂ ਨੂੰ ਵਿਚਾਰ ਕੇ ਅਰਥ ਦੀ ਭਾਵਨਾ ਨੂੰ ਸੁਣ ਕੇ ਮੰਨ ਕੇ ਸਮਝਦੇ ਨੇ ਉਹਨਾਂ ਨੂੰ ਸਦਾ ਵਾਸਤੇ ਸੁੱਖ ਮਿਲਦਾ। ਉਹ ਜਨ ਪੰਜਵੇਂ ਸਰੋਤੇ ਅਸਲ ਸੁਣਨ ਵਾਲੇ ਨੇ, ਉਹ ਸੁਣ ਕੇ ਜਿਹਦੇ ਬਾਰੇ ਸਤਿਗੁਰੂ ਜੀ ਕਹਿੰਦੇ ਵੀ ਸੁਣਿਆ, ਜਿਹੜੀ ਪਾਤਸ਼ਾਹ ਜਪਜੀ ਸਾਹਿਬ ਵਿੱਚ ਸੁਣਨ ਦੀ ਪਰਿਭਾਸ਼ਾ ਦੱਸੀ ਹੈ ਨਾ, ਉਹ ਅਸਲ ਪਰਿਭਾਸ਼ਾ ਸਰੋਤੇ ਇਹਨਾਂ ਵਾਸਤੇ ਹੈ ਜਿਹੜੇ ਸ਼ਬਦ ਦੀ ਭਾਵਨਾ ਨੂੰ, ਸ਼ਬਦ ਦੇ ਅਰਥਾਂ ਨੂੰ ਸਮਝਦੇ ਹਨ।
ਹੋਰ ਜੇ ਸਰੋਤਾ ਚਾਰ ਪ੍ਰਕਾਰੀ ਸ਼ੀਲਰ ਖਾਨ ਵਿਖੇ ਧਾਰੇ।
ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਇਹ ਕਾਕ ਸੁਣ ਜੀ, ਇਹ ਪੰਜਾਂ ਪ੍ਰਕਾਰ ਦੇ ਸਰੋਤਿਆਂ ਵਿੱਚੋਂ ਜਿਹੜਾ ਪੰਜਵਾਂ ਪ੍ਰਕਾਰ ਹੈ ਨਾ, ਵੀ ਅਰਥਾਂ ਨੂੰ ਸੁਣਨਾ, ਉਹ ਅਸਲ ਹੈ। ਤੇ ਬਾਕੀ ਜਿਹੜੇ ਚਾਰ ਪ੍ਰਕਾਰ ਦੇ ਦੱਸੇ ਨੇ, ਰਾਗ ਵਾਜ ਤਾਲ ਸੁਰ, ਉਹ ਸੁਣਨਾ ਤਾਂ ਬਿਲਕੁਲ ਬੇਅਰਥ ਦਾ ਰਸ ਹੈ। ਉਹਦੇ ਵਿੱਚੋਂ ਤਾਂ ਕੰਨਾਂ ਇੰਦਰੀਆਂ ਦੇ ਮਨ ਨੂੰ ਖੁਸ਼ ਕਰਨ ਵਾਸਤੇ ਟਿਊਨਾ, ਰਾਗ ਸੁਣਨ ਵਾਸਤੇ ਖੁਸ਼ ਕਰਨਾ, ਪਰ ਅਸਲ ਰਸਤਾ ਕੇਵਲ ਪੰਜਵੇਂ ਪ੍ਰਕਾਰ ਦੇ ਸਰੋਤਿਆਂ ਵਾਸਤੇ ਹੈ।
ਹੋ ਕਟ ਕੇ ਰਸ ਮੈਂ ਫਸ ਗਏ, ਅੰਤਰ ਰਸ ਮੈਂ ਚੀਨਤ ਭਏ।
ਜਿਹੜੇ ਰਾਗ ਨੂੰ ਤਾਲ ਨੂੰ ਸੁਣ ਕੇ ਇਹਨਾਂ ਰਸਾਂ ਵਿੱਚ ਆਪਣੇ ਕੰਨ ਦੇ ਮਨ ਨੂੰ ਪਰਚਾਉਣ ਵਾਸਤੇ ਵੀ ਰਾਗ ਸੋਹਣਾ ਗਾਇਆ, ਆਵਾਜ਼ ਸੋਹਣੀ ਹੈ, ਪਾਤਸ਼ਾਹ ਕਹਿੰਦੇ ਜਿਹੜੇ ਇਸ ਰਸ ਦੇ ਵਿੱਚ ਪਏ ਰਹਿੰਦੇ ਨੇ ਉਹ ਫੋਕਟ ਦੇ, ਬੇਮਤਲਬ ਦੇ, ਜਿਨ੍ਹਾਂ ਵਿੱਚੋਂ ਕੋਈ ਮਤਲਬ ਨਹੀਂ, ਕੋਈ ਧਨ ਪਦਾਰਥ, ਕੋਈ ਚੰਗਾ ਲਾਭ ਨਹੀਂ ਮਿਲਣਾ, ਉਹ ਬੇਮਤਲਬ ਦੇ ਲਾਭ ਕਮਾਉਂਦੇ, ਬੇਮਤਲਬ ਤੂੰ ਰਸਾਂ ਦੇ ਵਿੱਚ ਪਏ ਹੋਏ, ਉਹਨਾਂ ਨੂੰ ਅਸਲ ਪਦਾਰਥ ਭਾਵਨਾ ਭਗਤੀ ਨਹੀਂ ਮਿਲਦੀ।
ਸਤ ਸੰਗਤ ਕੋ ਰਸ ਤੁਮ ਚੀਨੋ, ਬਦ ਚਰਨਜੀਵ ਪਦ ਕੋ ਲੀਨੋ।
ਸਤਿਗੁਰੂ ਮਹਾਰਾਜ ਜੀ ਕਹਿੰਦੇ ਕਾਕ ਪਸੰਡ ਜੀ, ਤੁਸੀਂ ਸ਼ਬਦ ਦਾ ਰਸ ਲਿੱਤਾ ਹੈ, ਤੁਸੀਂ ਸ਼ਬਦ ਸੁਣਾਉਂਦੇ ਹੋ, ਭਗਤੀ ਕਰਦੇ ਹੋ, ਤੇ ਇਹ ਸ਼ਬਦ ਸੁਣਾਉਣ ਕਰਕੇ, ਸ਼ਬਦ ਦੇ ਵਿੱਚ ਆਨੰਦ ਲੈਣ ਕਰਕੇ ਵੱਡੀਆਂ ਉਮਰਾਂ ਮਿਲਦੀਆਂ ਨੇ। ਤੇ ਕਾਕ ਸੁਣ, ਤੁਹਾਡੀ ਉਮਰ ਬਹੁਤ ਵੱਡੀ ਸ਼ਬਦ ਦੇ ਸੁਣਨ ਕਰਕੇ ਹੋਈ ਹੈ।
ਸੁਣੀਏ ਵਿਸ਼ਰੋਨ ਵਿਖੇ ਮਰਦਾਨਾ, ਹਿਤ ਦੂਜਨ ਕੇ ਬਚਨ ਬਖਾਨਾ।
ਜਦੋਂ ਪਾਤਸ਼ਾਹ ਜੀ ਨੇ ਆਖਿਆ ਵੀ ਇਹ ਕਾਕ ਸੁਣ, ਸ਼ਬਦ ਸੁਣ ਕਰਕੇ ਤੇਰੀ ਉਮਰ ਵੱਧ ਚੁੱਕੀ ਹੈ, ਤਾਂ ਭਾਈ ਮਰਦਾਨਾ ਜੀ ਸੁਣ ਕੇ ਬੜੇ ਹੈਰਾਨ ਹੋਏ, ਤੇ ਸਤਿਗੁਰੂ ਮਹਾਰਾਜ ਜੀ ਦੇ ਸੁਣਨ ਕਰਕੇ ਕਾਕ ਪਸੁੰਡ ਤੋਂ ਭਾਈ ਮਰਦਾਨਾ ਜੀ ਪੁੱਛਣ ਵਾਸਤੇ ਕਹਿਣ ਲੱਗੇ,
ਦੇਖੀ ਜੀ ਉਚਰੋ ਬੈਸ ਪਰਮਾਨੇ, ਤੁਮ ਦੇਖਤ ਯੁਗ ਕਿਤਕ ਬਿਹਾਨੇ।
ਵੀ ਗੁਰੂ ਪਾਤਸ਼ਾਹ ਜੀ ਕਹਿ ਰਹੇ ਨੇ ਵੀ ਤੁਹਾਡੀ ਉਮਰ ਬਹੁਤ ਹੈ ਨਾਮ ਜਪਣ ਕਰਕੇ। ਹੇ ਦੇਖੀ ਜੀ, ਕਾਕ ਪਸੁੰਡ ਜੀ, ਦੱਸੋ ਵੀ ਤੁਹਾਡੀ ਉਮਰ ਇੰਨੀ ਕਿੰਨੀ ਕੁ ਬੀਤ ਚੁੱਕੀ ਹੈ, ਤੁਹਾਡੇ ਸਾਹਮਣੇ ਕਿੰਨੇ ਕੁ ਯੁਗ ਬੀਤ ਚੁੱਕੇ ਨੇ।
ਕਾਕ ਪਸੁੰਡ ਬਚਨ ਤਬ ਕਹੇ, ਅਪਰਮਾਨ ਬੈਸ ਮਮ ਅਹੇ।
ਕਾਕ ਪਸੁੰਡ ਕਹਿਣ ਲੱਗਾ, ਕਹਿੰਦਾ ਦੇਖੋ ਮੇਰੀ ਉਮਰ ਬਹੁਤ ਜ਼ਿਆਦਾ, ਬਹੁਤ ਯੁਗ ਮੇਰੇ ਸਾਹਮਣੇ ਬੀਤ ਚੁੱਕੇ ਨੇ।
ਦੋਏਰਾ ਯੁਗ ਸਹੰਸਰ ਬੀਤੇ ਜਵੈ, ਇੱਕ ਦਿਵਸ ਬਿਦ ਹੋਏ।
ਤਾਂ ਕਾਕ ਸੁਣ ਕਹਿਣ ਲੱਗਾ ਵੀ ਜਦੋਂ ਹਜ਼ਾਰ ਯੁਗ ਬੀਤ ਜਾਂਦੇ ਨੇ ਤਾਂ ਹਜ਼ਾਰਾਂ ਯੁਗ ਪਿੱਛੋਂ ਬ੍ਰਹਮਾ ਦਾ ਇੱਕ ਦਿਨ ਹੁੰਦਾ ਹੈ।
ਏਕੇ ਸਮ ਪੁਨ ਰਹਿਣ ਲੈ ਮਾਸੈ ਇਹ ਬਿਦ ਜੋਏ।
ਤੇ ਉਸੇ ਅਨੁਸਾਰ ਇੱਕ ਹਜ਼ਾਰ ਸਾਲ, ਇੱਕ ਹਜ਼ਾਰ ਯੁਗ ਜਿੰਨਾ ਦਿਨ ਤੇ ਇੱਕ ਹਜ਼ਾਰ ਯੁਗ ਜਿੰਨੀ ਰਾਤ ਬੀਤਦੀ ਹੈ, ਉਹਦੇ ਨਾਲ ਜਿੰਨਾ ਸਾਡਾ ਇੱਕ ਦਿਨ ਇੱਕ ਰਾਤ ਬਣਦੀ ਹੈ, ਯਾਨੀ ਦੋ ਹਜ਼ਾਰ ਯੁਗ ਬੀਤ ਜਾਣ ਤਾਂ ਬ੍ਰਹਮਾ ਦਾ ਇੱਕ ਦਿਨ ਇੱਕ ਰਾਤ ਬਦਲਦਾ। ਇਸੇ ਤਰ੍ਹਾਂ ਇੱਕ ਮਹੀਨਾ ਲਾਣਾ ਕਰੋ।
ਇਸ ਪ੍ਰਕਾਰ ਕੇ ਸੈਸ ਬਰਕ ਜਬ ਬੀਤੇ ਬੈਸ ਬਿਦਾਤੇ ਕੀ ਤਬ।
ਇਸੇ ਤਰ੍ਹਾਂ ਜਦੋਂ ਹਜ਼ਾਰ ਸਾਲ ਇੱਦਾਂ ਦੇ ਹਜ਼ਾਰ ਯੁੱਗ, ਦੋ ਹਜ਼ਾਰ ਗੁਣਾ ਇੱਕ ਦਿਨ, 2000 ਯੁੱਗ ਇੱਕ ਦਿਨ ਰਾਤ, ਫਿਰ ਇੱਦਾਂ ਮਹੀਨਾ, ਫਿਰ 365 ਕਰ ਲਓ ਇੱਕ ਸਾਲ, ਫਿਰ ਉਹਦੇ ਨਾਲ ਹਜ਼ਾਰ ਗੁਣਾ ਕਰਕੇ ਹਜ਼ਾਰ ਸਾਲ ਜਦੋਂ ਬੀਤ ਜਾਣ ਤਾਂ ਬ੍ਰਹਮਾ ਦੀ ਉਮਰ ਖਤਮ ਹੋ ਜਾਂਦੀ। ਬ੍ਰਹਮਾ ਇੰਨਾ ਸਮਾਂ ਆਪਣੀ ਜ਼ਿੰਦਗੀ ਜੀਂਦਾ, ਭਾਵ ਜਿਨ੍ਹਾਂ ਬਾਰੇ ਅੰਤ ਹੀ ਨਹੀਂ ਪਾ ਸਕਦੇ, ਇੰਨੀ ਉਮਰ ਬ੍ਰਹਮਾ ਦੀ ਰਹਿੰਦੀ ਹੈ।
ਮੁਝ ਦੇਖਤ ਕੇ ਤੇ ਬਿਦ ਮਰੇ ਕਈ ਬਾਰ ਜਗ ਪਰਲੈ ਕਰੇ।
ਤੇ ਕਾਗਜ਼ ਸੁਣ ਕਹਿਣ ਲੱਗਾ ਵੀ ਦੇਖੋ ਮਰਦਾਨਾ ਜੀ, ਇੰਨੀ ਉਮਰ ਬ੍ਰਹਮਾ ਦੀ ਹੈ ਜਿਹਦੇ ਬਾਰੇ ਤੁਸੀਂ ਹਿਸਾਬ ਨਹੀਂ ਲਾ ਸਕਦੇ। ਤੇ ਇਹੋ ਜੇ ਬ੍ਰਹਮਾ ਇੰਨੀ ਉਮਰ ਕਰਕੇ ਬੀਤ ਜਾਂਦਾ ਤੇ ਮੇਰੇ ਸਾਹਮਣੇ ਇਹੋ ਜੇ ਕਈ ਬ੍ਰਹਮਾ ਖਤਮ ਹੋ ਚੁੱਕੇ, ਜੰਮ ਕੇ ਬਾਰ ਬਾਰ ਮਰ ਕੇ ਬਾਰ ਬਾਰ ਜੰਮਦੇ ਮਰਦੇ। ਮੈਂ ਇਹੋ ਜੇ ਬ੍ਰਹਮਾ ਕਈ ਵਾਰ ਦੇਖੇ ਜਿਹੜੇ ਹਜ਼ਾਰਾਂ ਯੁੱਗ ਪੈ ਜਨਮ ਕਰਕੇ ਆਪਣੀ ਜ਼ਿੰਦਗੀ ਬਤੀਤ ਕੇ ਫਿਰ ਚਲੇ ਜਾਂਦੇ।
ਹਮਰੇ ਦੇਖਤ ਕੇਤੇ ਗਏ ਬੋਲ ਬੋਲ ਜਗ ਉਪਜਿਤ ਪਏ।
ਸਾਡੇ ਸਾਹਮਣੇ ਕਈ ਐਸੇ ਗਏ ਹਨ ਬਾਰ ਬਾਰ ਸੰਸਾਰ ਦੇ ਵਿੱਚ, ਬ੍ਰਹਮਾ ਵਰਗੇ ਪੈਦਾ ਹੁੰਦੇ ਤੇ ਆਪਣਾ ਸਮਾਂ ਕਰਕੇ ਮਰ ਜਾਂਦੇ ਨੇ।
ਬੈਠਿਆ ਮੈਂ ਹਰ ਗੁਣ ਗਾਵੋ ਧਿਆਨ ਤਰੋ ਔਰ ਬਹੁ ਸੁਖ ਪਾਵੋ।
ਤੇ ਕਹਿਣ ਲੱਗੇ ਵੀ ਅਸੀਂ ਇਸ ਸੰਸਾਰ ਦੇ ਵਿੱਚ ਬੜੇ ਸੁਖ ਦੇ ਨਾਲ ਅਕਾਲ ਪੁਰਖ ਦਾ ਨਾਮ ਜਪ ਕੇ ਭਗਤੀ ਦੇ ਕਰਦਿਆਂ ਹੋਇਆ ਆਪਣਾ ਸਮਾਂ ਬਿਤਾਉਂਦੇ ਹਾਂ। ਤੇ ਸਤਿਗੁਰੂ ਮਹਾਰਾਜ ਜੀ ਨੂੰ ਇਹ ਜਿਹੜਾ ਕਾਕ ਸੁਣਦ ਹੈ ਇਹ ਦੱਸ ਰਿਹਾ ਭਾਈ ਮਰਦਾਨੇ ਨੂੰ ਵੀ ਜਿਹੜਾ ਜਿੰਨਾ ਸਮਾਂ ਇਹਦੇ ਬ੍ਰਹਮਾ ਦੀ ਉਮਰ ਬੀਤ ਜਾਂਦੀ ਹੈ, ਇੰਨੇ ਕਈ ਬ੍ਰਹਮਾ ਸਾਡੇ ਸਾਹਮਣੇ ਬੀਤ ਗਏ ਪਰ ਨਾਮ ਰੂਪੀ ਭਗਤੀ ਕਰਕੇ ਇਸ ਸੰਸਾਰ ਵਿੱਚ ਸਾਡੇ ਸਾਹਮਣੇ ਬਹੁਤ ਕੁਝ ਬੀਤ ਚੁੱਕਾ। ਹੁਣ ਜਿਹੜਾ ਇਹ ਕਾਕ ਸੁਣਦ ਹੈ ਇਹ ਸਤਿਗੁਰੂ ਮਹਾਰਾਜ ਜੀ ਨੂੰ ਆਪਣੀ ਪੁਰਾਣੀ ਸਾਖੀ ਸੁਣਾਏਗਾ ਵੀ ਕਿਸ ਤਰ੍ਹਾਂ ਇਹਨੂੰ ਕਾਂ ਦੀ ਜੂਨੀ ਮਿਲੀ। ਉਹ ਪ੍ਰਸੰਗ ਆਪਾਂ ਅਗਲੇ ਪ੍ਰਕਰਣ ਵਿੱਚ ਸ਼ਰਵਣ ਕਰਾਂਗੇ ਜੀ। ਸੋ ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਸਤਿਗੁਰੂ ਮਹਾਰਾਜ ਜੀ ਦੀਆਂ ਵਿਚਾਰਾਂ ਕਰਦਿਆਂ ਹੋਇਆ ਅਨੇਕਾਂ ਪ੍ਰਕਾਰ ਦੀਆਂ ਬੋਲਾਂ ਹੋ ਜਾਂਦੀਆਂ ਹਨ। ਗੁਰੂ ਮਹਾਰਾਜ ਜੀ ਤੇ ਗੁਰੂ ਕੀ ਸਾਧ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਹੇ ਅਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਣ ਹੇ ਸਰਬ ਮੈਂ ਦੁਖ ਭੰਜਨ ਗੁਣ ਦਾਸ।
ਹੇ ਸੰਗੀ ਹੇ ਨਿਰੰਕਾਰ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾਗੇ ਸਦਾ ਵਿਵੇਕ। ਹੇ ਅਪਰੰਪਰ ਹਰ ਹਰੇ ਹੈ ਪੀਓ ਮਨਹਾਰ, ਹੇ ਸੰਤਾਂ ਕੇ ਸਦਾ ਸੰਗ ਹੇ ਦਾਰਾ ਆਧਾਰ। ਹੇ ਠਾਕਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀ ਜੈ ਨਾਮ ਨਾ ਰਾਖੋ ਹੀ ਐ ਪਰੋਇ। ਆਏ ਪ੍ਰਭ ਸ਼ਰਣਾਗਤੀ ਕਿਰਪਾ ਨਿਰਦ ਦਿਆਲ, ਏਕ ਅੱਖਰ ਹਰ ਮਨ ਬਸਤ ਨਾਨਕ ਉਤ ਮਿਆਲ। ਵਾਹਿਗੁਰੂ ਨਾਮ ਜਹਾਜੈ ਚੜੇ ਸੋ ਤੇਰੇ ਪਾਰ, ਜੋ ਸ਼ਰਧਾ ਕਰ ਸੇਵਦੇ
ਗੁਰ ਪਾਰੇ
ਉਤਾਰਨ। ਵਾਹਿਗੁਰੂ ਨਾਮ ਜਹਾਜੈ ਚੜੇ ਸੋ ਤੇਰੇ ਪਾਰ, ਜੋ ਸ਼ਰਧਾ ਕਰ ਸੇਵਦੇ
ਗੁਰ ਪਾਰੇ
ਉਤਾਰਨ। ਵਾਹਿਗੁਰੂ ਜੀ ਕਾ ਖਾਲਸਾ।